सुकहौ टल गुर सेविय अहनिस सहज सुभाए। दर्शन परसे अय गुरु कै जन्म मरण दुख जाए। होवै सिफत खसाम दी नूर यार सौह कुर सौह चटीय। तुद डिठे सच्चे पात सा मल जन्म जन्म दी कटीय। सज्जन सच्चा पात साहो सिर साहांद साहो। जिस पास बैठिया सोहिया सब नांदा वे साहो। बाणी गुरु गुरु है बाणी विच बाणी अमृत सारे। गुरबाणी कह सेवक जन मानन प्रतख गुरु निस्तारे।
सतनाम श्री वाहिगुरु साहिब जी। कटंत रूपं कटंत दीपं कटंत राव सस्यर नखियतर गगनं। कटंत बसुदा गिर तार से खंडं। कटंत रूपं कटंत दीपं कटंत राव सस्यर नखियतर गगनं। कटंत बसुदा गिर तार से खंडं।
वाहिगुरु जी का खालसा वाहिगुरु जी की फतेह। सतगुरु दी साजी नवाजी होई। गुरु रूप गुरु खालसा साध संगत जीओ। सतगुरु दी अपार किरपा बख्शिश दा सदका हर रोज दी तरां सतगुरु दे सजे हुए सुंदर दीवाना दी हाजरी भर करके अमृत रूप गुरु की बाणी दा बख्शिया होया सतगुरां दा नितनेम ਅਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਉਪਰੰਤ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸੁਣ ਕਰਕੇ ਨਿਹਾਲ ਹੋ ਰਹੇ ਸਾਂ ਜੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਸਾਨੂੰ ਸੰਤਾਂ ਦੀ ਮਹਿਮਾ। ਸੰਤ ਕਿਹੋ ਜਿਹਾ ਹੁੰਦਾ ਹੈ? ਸੰਤ ਕਿਸੇ ਭੇਖ ਦਾ ਲਿਬਾਸ ਦਾ ਨਾਮ ਨਹੀਂ। ਅਸੀਂ ਕੇਵਲ ਭੇਖ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਾਂ, ਲੇਕਿਨ ਸਤਿਗੁਰੂ ਨੇ ਕਿਸੇ ਭੇਖ ਨੂੰ ਸੰਤ ਨਹੀਂ ਕਿਹਾ। ਜਿਹੜਾ ਅੰਦਰੋਂ ਅਤੇ ਬਾਹਰੋਂ ਵਾਹਿਗੁਰੂ ਪਰਮੇਸ਼ੁਰ ਚ ਅਭੇਦ ਹੋਇਆ ਹੋਇਆ, ਜਿਨ੍ਹਾਂ ਸਾਸ ਗਿਰ ਆਸਨਾ ਵਿਸਰੈ ਹਰਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਅੱਠੇ ਪੈਰੀ ਵਾਹਿਗੁਰੂ ਪਰਮੇਸ਼ੁਰ ਦੀ ਯਾਦ 'ਚ ਜਿਹੜਾ ਜੁੜਿਆ ਹੋਇਆ ਉਹਦਾ ਨਾਮ ਗੁਰੂ ਕੀ ਸੰਗਤ ਜੀ ਸੰਤ ਹੈ। ਆਤਮਾ ਸ਼ਾਂਤ ਹੋ ਗਈ ਹੈ, ਹਰ ਵੇਲੇ ਭਜਨ 'ਚ ਬਿਰਤੀ ਰੰਗੀ ਰਹਿੰਦੀ ਹੈ। ਨਾ ਕੋਈ ਖਾਣ ਦੀ ਇੱਛਾ ਹੈ, ਨਾ ਕੋਈ ਪੀਣ ਦੀ ਇੱਛਾ ਹੈ, ਨਾ ਕੋਈ ਪਹਿਰਨ ਦੀ ਇੱਛਾ ਹੈ, ਨਾ ਕੋਈ ਪਦਾਰਥਾਂ ਦੀ ਇੱਛਾ ਹੈ। ਸੋ ਵਾਹਿਗੁਰੂ ਪਰਮੇਸ਼ੁਰ ਦੇ ਭਜਨ ਸਿਮਰਨ ਦੀ ਲਾਲਸਾ ਬਣੀ ਰਹਿੰਦੀ ਵੀ ਹੋਰ ਨਿਤਨੇਮ ਕਰ ਲਈਏ, ਹੋਰ ਗੁਰੂ ਕੀ ਬਾਣੀ ਪੜ੍ਹ ਲਈਏ, ਉਹਦਾ ਨਾਮ ਸੰਤ ਹੈ। ਸੋ ਗੁਰੂ ਸਤਿਗੁਰੂ ਗਰੀਬ ਨਿਵਾਜ ਦੇ ਪਵਿੱਤਰ ਬਚਨ ਸੰਤ ਸਰਨ ਜੋ ਜਨ ਪਰ ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ। ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਨੇ ਆਪ ਤਰੇ ਹੋਏ ਹੋਰਨਾਂ ਨੂੰ ਤਾਰਨ ਵਾਲੇ, ਜੇ ਖਾਲਸਾ ਜੀ ਉਹਨਾਂ ਦੀ ਸੰਗਤ ਕਰ ਲਈਏ ਤਾਂ ਉਧਾਰ ਦੇ ਸਹਿਤ ਹੋ ਜਾਈਦਾ, ਕਲਿਆਣ ਦੇ ਸਹਿਤ ਹੋ ਜਾਈਦਾ ਹੈ। ਜਿਹੜੇ ਜਨ ਪੁਰਸ਼ ਵੀ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਦੇ ਨੇ, ਮਾਇਆ ਮੋਹ ਭਰਮ ਭਉ ਕਾਟੈ ਸੰਤ ਸਰਣ ਜੋ ਆਵੈ, ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ। ਜਿਹੋ ਜੀ ਮਨ ਦੀ ਇੱਛਾ ਭਾਵਨਾ ਕਰਕੇ ਰਾਲਦੇ ਨੇ, ਯਾਦ ਕਰਦੇ ਨੇ ਸੰਤਾਂ ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚੋਂ, ਉਹੀ ਫਲ ਉਹੀ ਦਾਤ ਵਡਿਆਈ ਪ੍ਰਾਪਤ ਹੋ ਜਾਂਦੀ ਹੈ। ਮਾਇਆ ਦਾ ਮੋਹ, ਜੰਜਾਲਾਂ ਦਾ ਮੋਹ ਜਿਹੜਾ ਉਹ ਕੱਟਿਆ ਜਾਂਦਾ ਹੈ। ਇਸ ਕਰਕੇ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਉਹ ਉਧਾਰ ਦੇ ਸਹਿਤ ਹੋ ਜਾਂਦਾ ਗੁਰੂ ਕਾ ਪਿਆਰਾ। ਸੰਤ ਕੀ ਨਿੰਦਾ ਨਾਨਕਾ, ਐਸੇ ਰੱਬ ਦੇ ਪਿਆਰੇ ਸੰਤਾਂ ਦੀ ਜਿਹੜੀ ਨਿੰਦਿਆ ਹੈ, ਬਹੁਰ ਬਹੁਰੇ ਅਵਤਾਰ ਬਹੁਰੋ ਬਹੁਰੋ ਵਾਰ ਵਾਰ ਜੂਨਾਂ 'ਚ ਹੀ ਭਟਕਣਾ ਪੈਂਦਾ, ਉਹਨਾਂ ਸੰਤਾਂ ਦੀ ਨਿੰਦਿਆ ਦਾ ਪਾਪ ਤਾਂ ਜ਼ਰੂਰ ਲੱਗਦਾ। ਅਤੇ ਜਿਹੜੇ ਮੇਰੇ ਵਰਗੇ ਹੋਣ, ਕੇਵਲ ਚੋਲਾ ਧਾਰੀ ਸੰਤ ਹੀ, ਕੇਵਲ ਲਿਬਾਸ ਦੇ ਸੰਤ ਹੀ, ਵੀ ਅਸੀਂ ਸੰਤ ਹੁੰਦੇ ਹਾਂ, ਕੋਈ ਨਿਤਨੇਮ ਨਹੀਂ, ਕੋਈ ਅੰਮ੍ਰਿਤ ਵੇਲਾ ਨਹੀਂ, ਕੋਈ ਪ੍ਰਭੂ ਦੀ ਯਾਦ ਨਹੀਂ, ਕੋਈ ਭਾਵ ਭਗਤੀ ਨਹੀਂ, ਉਹਨਾਂ ਸੰਤਾਂ ਦੇ ਪ੍ਰਤੀ ਕੋਈ ਸ਼ਬਦ ਬੋਲ ਦੇਣਾ ਕੋਈ ਨਿੰਦਿਆ ਨਹੀਂ, ਇਹ ਤਾਂ ਸੱਚਿਆਈ ਹੈ। ਸੱਚਿਆਈ ਬੋਲਣ ਦਾ ਤਾਂ ਪੁੰਨ ਲੱਗਦਾ ਹੈ, ਪਾਪ ਨਹੀਂ ਕਦੇ ਲੱਗਦਾ, ਨਾ ਕਦੇ ਜੂਨਾਂ 'ਚ ਭੜਕਣਾ ਪੈਂਦਾ, ਸਗੋਂ ਗੁਰੂ ਕੀ ਖੁਸ਼ੀ ਪ੍ਰਾਪਤ ਹੁੰਦੀ ਹੈ ਗੁਰੂ ਕੀ ਸੰਗਤ ਜੀ। ਸੋ ਸਤਿਗੁਰੂ ਗਰੀਬ ਨਿਵਾਜ ਕਹਿੰਦੇ, ਐਸੇ ਰੱਬ ਦੇ ਪਿਆਰੇ ਜਿਹੜੇ ਭਜਨਾਨੰਦੀ ਸੰਤ ਨੇ, ਉਹਨਾਂ ਦੀ ਨਿੰਦਿਆ ਕਰਕੇ ਤਾਂ ਬਹੁਰੋ ਬਹੁਰ ਜੂਨਾਂ 'ਚ ਭੜਕਣਾ ਪੈਂਦਾ ਹੈ। ਐਸੇ ਰੱਬ ਦੇ ਪਿਆਰੇ ਜਿਹੜੇ ਮਹਾਂਪੁਰਖ ਭਜਰੀਕ ਸਾਧੂ ਹਨ, ਗੁਰਮੁਖ ਪਿਆਰੇ ਖਾਲਸਾ ਜੀ ਆਪਾਂ ਨੂੰ ਸ਼ਬਦ ਦੁਆਰਾ ਨਿਹਾਲ ਕਰ ਰਹੇ ਸਨ, ਸਹਿਜ ਕਿਰਤੀ ਦੀ ਅੰਮ੍ਰਿਤ ਰੂਪ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰੀ ਹੋਈ। ਕਾਂਸ਼ੀ ਦੇ ਦੋ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ, ਜਿਨ੍ਹਾਂ ਦੇ ਵਡੇਰਿਆਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ, ਉਹ ਗੋਪਾਲ ਦੱਤ ਦੇ ਪੋਤਰੇ ਹਰੀ ਲਾਲ ਕ੍ਰਿਸ਼ਨ ਲਾਲ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਰਾਮਸਰ ਵਾਲੇ ਪਵਿੱਤਰ ਅਸਥਾਨ 'ਤੇ ਜਿਹੜੇ ਚਾਰ ਸਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਚਾਰੇ ਸੀ, ਕਾਂਸ਼ੀਪੁਰੀ ਪਹੁੰਚ ਕੇ ਗੋਪਾਲ ਦੱਤ ਨੂੰ ਸੰਬੋਧਨ ਕੀਤਾ, ਉਹਦੇ ਦਾਦੇ ਵਿਸ਼ਨ ਦੱਤ ਕੁੱਤੇ ਬਣੇ ਹੋਏ ਦੀ ਕਲਿਆਣ ਕੀਤੀ ਸੀ, ਕੁੱਤੇ ਦੀ ਜੂਣ 'ਚ ਪਏ ਹੋਏ ਨੂੰ ਤਾਰਿਆ, ਉਹ ਚਾਰ ਸਲੋਕ ਵੀ ਸਤਿਗੁਰਾਂ ਨੂੰ ਲਿਆ ਕੇ ਦਿੱਤੇ। ਬੇਨਤੀ ਕੀਤੀ, ਮੋਹ ਮਮਤਾ ਦਾ ਜਾਲ ਜਿਵੇਂ ਕੱਟਿਆ ਜਾਵੇ, ਸਤਿਗੁਰੂ ਸਾਨੂੰ ਵੀ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰੋ ਜੀ। ਪ੍ਰਾਰਥਕ ਭਾਸ਼ਾ ਦੇ ਅੰਦਰ ਸਹਿਜ ਕਿਰਤੀ ਜਿਸ ਨੂੰ ਕਹੀਦਾ, ਸੰਸਕ੍ਰਿਤ ਬਾਅਦ ਵਿੱਚ ਬਣੀ ਹੈ, ਸਹਿਜ ਕਿਰਤੀ ਪੁਰਾਤਨ ਭਾਸ਼ਾ ਹੈ, ਉਸ ਭਾਸ਼ਾ ਬੋਲੀ ਵਿੱਚ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਪਾਵਨ ਪਵਿੱਤਰ ਉਹਨਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਅੱਠ ਪੌੜੀਆਂ ਰਾਤ ਦੀ ਦੀਵਾਨ 'ਚ ਹੋਈਆਂ ਸਨ, ਅਗਲੀ ਪੌੜੀ ਵਿੱਚ ਹਜ਼ੂਰ ਨਾਵੀਂ ਪੌੜੀ 'ਚ ਉਪਦੇਸ਼ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ। ਹਰੀ ਲਾਲ ਕ੍ਰਿਸ਼ਨ ਲਾਲ ਸਤਿਗੁਰਾਂ ਦੇ ਕੋਲ ਸਵਾਲ ਕੀਤਾ, ਸਤਿਗੁਰੂ ਜੀ ਕੋਈ ਚੀਜ਼ਾਂ ਸੁਣੀਆਂ ਵੀ ਘਟਣ ਯੋਗ ਹਨ, ਕਿਹੜੀ ਕਿਹੜੀ ਚੀਜ਼ ਘਟਣ ਯੋਗ ਹੈ? ਸੱਚੇ ਪਾਤਸ਼ਾਹ ਕੋਈ ਨਾ ਘਟਣ ਵਾਲੀ ਵਸਤੂ ਵੀ ਕੋਈ ਹੈ ਵੀ ਜਿਹੜੀ ਘਟੇ ਨਾ? ਪਤਾ ਲੱਗਾ ਵੀ ਸਾਰੀਆਂ ਵਸਤੂਆਂ ਘਟਣ ਯੋਗ ਨੇ, ਪਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਘਟਦੇ, ਅਤੇ ਕਿਹੜੀਆਂ ਵਸਤੂਆਂ ਨੇ ਜਿਹੜੀਆਂ ਘਾਟੇ ਵਾਲੀਆਂ ਨੇ ਅਤੇ ਘਟਣ ਯੋਗ ਹਨ? ਹਰੀ ਲਾਲ ਕ੍ਰਿਸ਼ਨ ਲਾਲ ਸਤਿਗੁਰਾਂ ਨੂੰ ਪੁੱਛਦੇ ਨੇ, ਹਜ਼ੂਰ ਕਿਰਪਾ ਕਰਕੇ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਕੇ ਦੱਸ ਰਹੇ ਹਨ। ਘਟੰਤ ਰੂਪੰ, ਹੇ ਪੰਡਿਤ ਜੀ, ਘਟੰਤ ਘਟਣ ਯੋਗ ਹੈ ਜਿਹੜੇ ਸਰੀਰਾਂ ਦੇ ਸੁੰਦਰ ਰੂਪ ਹਨ। ਮੈਂ ਬੜਾ ਸੋਹਣਾ ਜੀ, ਮੇਰੇ 'ਤੇ ਬੜਾ ਰੂਪ ਚੜਿਆ ਹੋਇਆ ਹੈ। ਸਤਿਗੁਰੂ ਕਹਿੰਦੇ ਚੜਿਆ ਹੋਇਆ ਰੂਪ ਵੀ ਜਿਹੜਾ ਚਿਹਰਾ ਦਗ ਦਗ ਸਿਓ ਵਰਗਾ ਕਰਦਾ ਹੈ ਨਾ, ਸੁੱਕੀ ਮੂਲੀ ਵਰਗਾ ਹੋ ਜਾਣਾ, ਝਿੜੀਆਂ ਪੈ ਜਾਣੀਆਂ ਨੇ, ਇਹ ਰੂਪ ਜਿਹੜੇ ਹਨ ਇਹ ਵੀ ਘਟਣ ਯੋਗ ਹਨ, ਘਾਟੇ ਵਾਲੇ ਹਨ। ਇਹ ਸੁੰਦਰਤਾ ਵੀ ਸਰੀਰ ਦੀ ਸਦਾ ਵਾਸਤੇ ਕਾਇਮ ਨਹੀਂ ਰਹਿ ਸਕਦੀ, ਅਤੇ ਰੂਪ ਨਾਮ ਆਕਾਰਾਂ ਦਾ ਹੁੰਦਾ ਹੈ। ਇਹ ਜਿਹੜੀਆਂ ਦੇਹਾਂ ਆਕਾਰ ਸਾਹਮਣੇ ਨਜ਼ਰ ਆਉਂਦੇ ਸਰੀਰ, ਸਤਿਗੁਰੂ ਕਹਿੰਦੇ ਵੀ ਘਟਣ ਯੋਗ ਨੇ, ਆਕਾਰ ਜਿੰਨੇ ਦੇਹਾਂ ਦੇ ਬਣੇ ਹੋਏ ਨੇ, ਇਹ ਵੀ ਸਦਾ ਸਰੀਰ ਕਾਇਮ ਨਹੀਂ ਰਹਿ ਸਕਦੇ, ਵੀ ਘਟੰਤ ਘਟਣ ਯੋਗ ਹਨ। ਅਤੇ ਜਿਹੜੇ ਦੀਪੰਗ ਦੀਵੇ ਹੈ ਨਾ, ਆ ਜੋਤ ਅੱਖਾਂ ਦੀ, ਜਿਹੜੇ ਨੇਤਰ ਪਰਮੇਸ਼ਰ ਨੇ ਦਿੱਤੇ ਹੋਏ ਨੇ ਦੋ ਦੀਵੇ, ਸਤਿਗੁਰੂ ਕਹਿੰਦੇ ਦੋ ਦੋ ਮੀਲ ਤੱਕ ਬੰਦਾ ਸਿਆਣ ਲੈਂਦਾ ਸੀ ਵੀ ਮੈਂ ਬੰਦਾ ਸਿਆਣ ਦਾ ਹਾਂ। ਜਿਹੜੀ ਦੀਵਿਆਂ ਦੀ ਜਿਹੜੀ ਜੋਤ ਹੈ ਨਾ ਨੇਤਰਾਂ ਦੀ, ਵੀ ਘਟੰਤ ਘਟਣ ਯੋਗ ਹੀ ਹੈ, ਇਹ ਵੀ ਘੱਟ ਹੀ ਵਾਲੀ ਹੈ, ਇਹਨਾਂ ਨੇਤਰਾਂ 'ਚੋਂ ਵੀ ਇਹ ਜੋਤ ਪ੍ਰਕਾਸ਼ ਜਿਹੜੀ ਹੈ ਘੱਟ ਜਾਵੇਗੀ। ਸੋ ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਘਟੰਤ ਰੂਪੰ ਘਟੰਤ ਦੀਪੰ, ਇਹ ਰੂਪ ਦੇਹਾਂ ਦੇ ਆਕਾਰ ਵੀ ਘੱਟ ਜਾਣਗੇ ਅਤੇ ਘਟੰਤ ਦੀਪੰ ਜਿਹੜੇ ਸੱਤ ਖਾਲਸਾ ਜੀ ਸਮੁੰਦਰ ਮੰਨੇ ਹੋਏ ਨੇ, ਸੱਤਾਂ ਸਮੁੰਦਰਾਂ ਦੇ ਵਿਚਾਲੇ ਜਿਹੜੀ ਧਰਤੀ ਹੈ ਸੱਤ ਦੀਪ ਮੰਨੇ ਹੋਏ ਨੇ, ਉਹ ਸੱਤ ਦੀਪਾਂ ਦੀ ਜਿਹੜੀ ਧਰਤੀ ਹੈ ਉਹ ਵੀ ਘਟੰਤ ਘਟਣ ਯੋਗ ਹੀ ਹੈ, ਸੱਤ ਦੀਪ ਵੀ ਘਟ ਜਾਣ ਵਾਲੇ ਘਾਟੇ ਵਾਲੇ ਹਨ। ਘਟੰਤ ਘਟਣ ਯੋਗ ਹੈ ਹਜ਼ੂਰ ਕਹਿੰਦੇ, ਇਸੇ ਤਰ੍ਹਾਂ ਰਾਵ ਜਿਹੜਾ ਸੂਰਜ ਹੈ ਨਾ ਇਹ ਵੀ ਘਟਣ ਯੋਗ ਹੈ, ਤੇ ਰਾਵ ਸਸੀਅਰ ਤੇ ਸਸੀ ਜਿਹੜਾ ਚੰਦਰਮਾ ਇਹ ਵੀ ਘਟਣ ਯੋਗ ਹੈ। ਇਹਨਾਂ ਦੋਹਾਂ ਦਾ ਆਰ ਜਿਹੜਾ ਵੈਰੀ ਕੌਣ ਹੈ, ਰਾਹੂ ਤੇ ਕੇਤੂ, ਜਿਹੜਾ ਇੱਕ ਸੂਰਜ ਨੂੰ ਲੱਗਦਾ ਤੇ ਇੱਕ ਚੰਦਰਮਾ ਨੂੰ ਲੱਗਦਾ, ਇਹ ਰਾਹੂ ਤੇ ਕੇਤੂ ਜਿਹੜੇ ਨੇ ਇਹ ਵੀ ਘਟਣ ਯੋਗ ਹਨ, ਸਸੀਅਰ ਪਾਠ ਇਕੱਠਾ ਹੈ। ਸੋ ਆਰ ਨਾਮ ਵੈਰੀ ਦਾ ਹੁੰਦਾ ਤੇ ਇਹਨਾਂ ਦੇ ਵੈਰੀ ਕੌਣ ਨੇ, ਰਾਹੂ ਤੇ ਕੇਤੂ, ਉਹ ਰਾਹੂ ਤੇ ਕੇਤੂ ਵੀ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਘਟਣ ਯੋਗ ਹਨ। ਤੇ ਸਸੀਅਰ ਨਖਿਅਤਰ ਗਗਨੰਗ, ਤੇ ਨਖਿਅਤਰ ਨਾਮ ਹੁੰਦਾ ਤਾਰਿਆਂ ਦਾ, ਜਿਹੜੇ ਆਕਾਸ਼ ਦੇ ਤਾਰੇ ਹੈ ਨਾ ਇਹ ਵੀ ਘਟਣ ਯੋਗ ਹੀ ਹੈ, ਇਹ ਵੀ ਨਾਸਵੰਤ ਹੈ। ਤੇ ਗਗਨੰਗ ਆਕਾਸ਼ ਜਿਹੜਾ ਇਹ ਵੀ ਘਾਟੇ ਵਾਲਾ, ਇਹ ਵੀ ਘਟਣ ਯੋਗ ਹੀ ਹੈ, ਇਹ ਵੀ ਸਮਾਪਤ ਹੋ ਜਾਣ ਵਾਲਾ ਹੈ। ਘਟੰਤ ਘਟ ਜਾਵੇਗੀ ਹਜ਼ੂਰ ਕਹਿੰਦੇ ਘਟਣ ਯੋਗ ਹੈ, ਬਸਦਾ ਧਰਤੀ ਜਿਹੜੀ ਹੈ ਇਹ ਵੀ ਘਟਣ ਯੋਗ ਹੈ, ਇਹ ਵੀ ਘਟ ਜਾਵੇਗੀ। ਤੇ ਗਿਰ ਜਿਹੜੇ ਪਹਾੜ ਨੇ ਆਪਣੀ ਔਮ ਦੀ ਉਮਰ ਪੂਰੀ ਕਰਕੇ ਵੀ ਘਟਣ ਯੋਗ ਨੇ, ਇਹ ਪਹਾੜ ਵੀ ਨਹੀਂ ਰਹਿੰਦੇ, ਸੋ ਇਹ ਵੀ ਡਿੱਗ ਪੈਂਦੇ ਹਨ, ਪਹਾੜ ਆਦਿਕ ਵੀ ਜਿਹੜੇ ਹਨ, ਸੋ ਇਹ ਵੀ ਘਟਣ ਯੋਗ ਹੀ ਹਨ। ਤੇ ਤਰ ਨਾਮ ਬਿਰਸ਼ਾਂ ਦਾ ਹੁੰਦਾ, ਜਿੰਨੀ ਬਨਸਪਤੀ ਬਿਰਸ਼ ਨੇ ਬੂਟੇ ਇਹ ਵੀ ਘਟਣ ਯੋਗ ਹਨ। ਤੇ ਸੇ ਨਾਮ ਹੁੰਦਾ ਤਿੰਨ ਲੋਕਾਂ ਦਾ, ਤਿੰਨ ਲੋਕ ਵੀ ਘਟਣ ਯੋਗ ਹਨ। ਤੇ ਜਿਹੜੇ ਨੌ ਖੰਡ ਨੇ ਨਾ, ਖੰਡੰ ਖੰਡ, ਇਹ ਨੌ ਖੰਡ ਵੀ ਜਿਹੜੇ ਨੇ ਹਜ਼ੂਰ ਕਹਿੰਦੇ ਵੀ ਘਟਣ ਯੋਗ ਨੇ, ਨਾਸਵੰਤ ਹਨ। ਤੇ ਘਟੰਤ ਘਾਟੇ ਵਾਲਾ ਹੀ ਹਜ਼ੂਰ ਕਹਿੰਦੇ, ਹੇ ਜੀਵ ਜਿਹੜਾ ਲਲਣਾ ਇਸਤਰੀ ਦਾ ਮੋਹ ਕਰਦਾ ਨਾ, ਮੋਹ ਦੇ ਵਿੱਚ ਗਲਤਾਨ ਹੋਇਆ ਰਹਿੰਦਾ ਹੈ, ਸੋ ਹਜ਼ੂਰ ਕਹਿੰਦੇ ਇਹ ਲਲਣਾ ਇਸਤਰੀ ਦਾ ਜਿਹੜਾ ਮੋਹ ਹੈ ਤੈਨੂੰ ਪਿਆ ਹੋਇਆ, ਇਹ ਵੀ ਘਟੰਤ ਘਟਣ ਯੋਗ ਹੀ ਹੈ, ਸੋ ਸਹੀਏ ਸਹੀਏ ਇਹ ਮੋਹ ਵੀ ਘਟ ਜਾਵੇਗਾ। ਜਦੋਂ ਬਲ ਖਤਮ ਹੋ ਗਿਆ, ਸਰੀਰ ਨਿਰਬਲ ਕਮਜ਼ੋਰ ਹੋ ਗਿਆ, ਕਿਸੇ ਨੇ ਵੀ ਤੇਰੇ ਨਾਲ ਮੋਹ ਨਹੀਂ ਕਰਨਾ, ਸੋ ਹਜ਼ੂਰ ਕਹਿੰਦੇ ਇਹ ਵੀ ਘਟਣ ਯੋਗ ਹੀ ਹੈ। ਤੇ ਸੁੱਤ ਭਰਾਤ ਹੀ ਤੰਗ, ਜਿਹੜਾ ਸੁੱਤ ਪੁੱਤਰਾਂ ਦਾ ਮੋਹ ਕਰਦਾ ਵੀ ਘਟਣ ਯੋਗ ਹੀ ਹੈ, ਜਿਨ੍ਹਾਂ ਵਾਸਤੇ ਖੋਹ ਕੇ ਖਿੰਜ ਕੇ ਛਲ ਕਰਕੇ ਧੋਖਾ ਕਰਕੇ ਲੈ ਕੇ ਆਉਣਾ ਹੈ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਪਹਿਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ ਜੈ, ਛਿਨ ਛਿਨ ਤਨ ਛੀਜੈ, ਜਰਾ ਜਨਾਵੈ ਤਬ ਤੇਰੀ ਔਕ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪਹਿ ਸਵੇਰਾ। ਇਹ ਸੁੱਤ ਪੁੱਤਰਾਂ ਦਾ ਮੋਹ ਲਾਈ ਬੈਠਾ, ਇਹ ਵੀ ਘਟੰਤ ਘਟਣ ਯੋਗ ਹੈ। ਤੇ ਭਰਾਤ ਹੀ ਤੰਗ, ਜਿਹੜੇ ਹਿਤੂ ਨੇ ਪਿਆਰ ਕਰਨ ਵਾਲੇ ਭਰਾ ਸੰਬੰਧੀ, ਜਿਨ੍ਹਾਂ ਦਾ ਬਹੁਤਾ ਕਹਿੰਦੇ ਮੇਰੇ ਅੰਮਾ ਜਾਏ ਵੀਰ ਨੇ, ਉਹਨਾਂ ਦਾ ਜਿਹੜਾ ਮੋਹ ਹੈ ਹਜ਼ੂਰ ਕਹਿੰਦੇ ਉਹ ਵੀ ਘਟੰਤ ਘਾਟੇ ਹੀ ਵਾਲਾ, ਘਟਣ ਯੋਗ ਹੈ, ਝੂਠਾ ਹੀ ਹੈ, ਨਾਸਵੰਤ ਹੈ।
ਘਟੰਤ ਕਣਕ ਮਾਨਕ ਮਾਇਆ ਸਵੈ ਰੂਪੰ,
ਹਜ਼ੂਰ ਕਹਿੰਦੇ ਘਟੰਤ ਘਟਣ ਯੋਗ ਹੈ, ਕਣਕ ਜਿਹੜਾ ਸੋਨਾ ਆਦਿਕ ਸਮਝਦੇ, ਮੇਰੇ ਕੋਲ ਇੰਨਾ ਸੋਨਾ ਹੈ, ਮੇਰੇ ਕੋਲ ਇੰਨੀ ਚਾਂਦੀ ਹੈ, ਇਹ ਜਿਹੜਾ ਸੋਨਾ ਚਾਂਦੀ ਹੈ ਨਾ ਇਹ ਵੀ ਘਟਣ ਯੋਗ ਹੀ ਹੈ, ਨਾਸਵੰਤ ਹੋ ਜਾਵੇਗਾ, ਝੂਠਾ ਹੀ ਹੈ। ਤੇ ਮਾਨਕ ਮੇਰੇ ਕੋਲ ਹੀਰੇ ਮੋਤੀ ਨੇ ਮਾਨਕ ਨੇ, ਸੋ ਮੇਰੇ ਕੋਲ ਕੀਮਤੀ ਲਾਲ ਨੇ, ਹਜ਼ੂਰ ਕਹਿੰਦੇ ਵੀ ਘਟਣ ਯੋਗ ਹੈ, ਨਾਸਵੰਤ ਹਨ, ਝੂਠੇ ਹਨ। ਤੇ ਮਾਇਆ ਸਵੈ ਰੂਪੰ, ਜਿਹੜਾ ਮਾਇਆ ਦਾ ਸਵੈ ਸਰੂਪ ਹੈ ਨਾ, ਮਾਇਆ ਦੇ ਪਦਾਰਥ ਜਿਹੜੇ ਜਿੰਨੇ ਵੇਖਦਾ ਹੈ ਚਮਤਕਾਰ, ਤੇ ਮਾਇਆ ਦਾ ਜਿਹੜਾ ਸਰੂਪ ਵੇਖਦਾ ਹੈ ਇਹ ਮਾਇਆ ਵੀ ਝੂਠੀ ਹੈ, ਪ੍ਰਮਵਾਦ ਨੂੰ ਪ੍ਰਣਮਵਾਦ ਨੂੰ ਧਾਰਨ ਕਰ ਜਾਵੇਗੀ, ਸਦਾ ਕਾਇਮ ਨਹੀਂ ਰਹਿ ਸਕੇਗੀ। ਸੋ ਹਜ਼ੂਰ ਕਹਿੰਦੇ ਇਹ ਮਾਇਆ ਜਿਹੜੀ ਵੀ ਛਲ ਰੂਪ ਹੈ, ਜਿਹੜਾ ਸੁੰਦਰ ਸਰੂਪ ਮਾਇਆ ਦੇ ਪਦਾਰਥਾਂ ਦਾ ਜਾਂ ਮਾਇਆ ਨੂੰ ਵੇਖਦਾ, ਮਾਇਆ ਦੇ ਸਵੈ ਸਰੂਪ ਨੂੰ ਤੱਕਦਾ, ਇਹ ਮਾਇਆ ਵੀ ਧੋਖੇਬਾਜ਼ ਹੈ, ਛਲ ਕਰਨ ਵਾਲੀ ਹੈ, ਇਹ ਵੀ ਤੈਨੂੰ ਛੱਡ ਜਾਵੇਗੀ ਸਦਾ ਵਾਸਤੇ, ਮਾਇਆ ਨੇ ਵੀ ਤੇਰੇ ਕੋਲ ਨਹੀਂ ਇਹ ਸਰੂਪ ਨੇ ਰਹਿਣਾ। ਮਾਇਆ ਵੀ ਤੇਰੇ ਪਦਾਰਥ ਵੀ ਤੇਰੇ ਪਾਸ ਨਹੀਂ ਕਦੇ ਵਾਸਤੇ ਰਹਿਣਗੇ। ਪੰਡਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਘਟਦੀ ਨਹੀਂ ਕਦੇ ਜਾਂਦੀ, ਤਾਂ ਹਜ਼ੂਰ ਕਿਰਪਾ ਕਰਕੇ ਦੱਸਦੇ ਹਨ।
ਨਹਿ ਘਟੰਤ ਕੇਵਲ ਗੋਪਾਲ ਅਚੁੱਤ।
ਹੇ ਭਾਈ, ਨਹਿ ਘਟੰਤ ਨਹੀਂ ਘਟਦਾ ਗੋਪਾਲ, ਕੇਵਲ ਗੋਪਾਲ ਅਚੁੱਤ। ਕੇਵਲ ਜੇ ਨਹੀਂ ਨਾ ਘਟਦਾ ਤੇ ਉਹ ਗੋਪਾਲ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਅਚੁੱਤ ਅਗਿੜ ਸਰੂਪ ਹੈ, ਡਿੱਗਣ ਤੋਂ ਰਹਿਤ, ਡਾਵਾਂਡੋਲ ਹੋਣ ਤੋਂ ਰਹਿਤ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ। ਨਹਿ ਘਟੰਤ ਕੇਵਲ, ਉਹ ਕੇਵਲ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਨਹੀਂ ਘਟਦਾ, ਨਹੀਂ ਕਦੇ ਜਾਣ ਵਾਲਾ, ਕਦੇ ਨਾਸ ਹੋਣ ਵਾਲਾ ਨਹੀਂ, ਸਦੀਵ ਕਾਲ ਜਿਹੜਾ ਨਾਲ ਰਹਿਣ ਵਾਲਾ ਉਹ ਪਰਮੇਸ਼ਰ ਹੈ। ਬਾਕੀ ਚੀਜ਼ਾਂ ਤਾਂ ਸਾਰੀਆਂ ਘਾਟੇ ਹੀ ਘਾਟੇ ਵਾਲੀਆਂ ਨੇ, ਘਟਣ ਯੋਗ ਨੇ ਅਤੇ ਝੂਠੀਆਂ ਨੇ, ਨਾਸਵੰਤ ਹਨ। ਨਹੀਂ ਘਟਦਾ ਇੱਕ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਅਗਿੜ ਸਰੂਪ, ਗੋ ਪ੍ਰਿਥਵੀ ਦਾ ਪਾਲਣ ਕਰਨ ਵਾਲਾ ਤੇ ਹੋਰ
ਨਾਨਕ ਸਾਧ ਜਨ।
ਤੇ ਜਿਹੜੇ ਗੋਪਾਲ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦੇ ਹਨ, ਰੱਬ ਦੇ ਪਿਆਰੇ ਸਾਧ ਜਨ ਸਾਧੂ ਜਨ, ਉਹ ਵੀ ਅਸਥਿਰੰ, ਉਹ ਵੀ ਇਸਤਿਤ ਹੋ ਜਾਂਦੇ ਹਨ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ, ਸੋ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੇ। ਇੱਕ ਪਾਰ ਬ੍ਰਹਮ ਪਰਮੇਸ਼ਰ ਕਾਇਮ ਰਹਿੰਦਾ ਤੇ ਇੱਕ ਉਹਦੀ ਬੰਦਗੀ ਕਰਨ ਵਾਲੇ ਜਿਹੜੇ ਨੇ ਉਹ ਦੁਨੀਆਂ 'ਚ ਸਾਧੂ ਜਨ ਇਸਥਿਤ ਰਹਿੰਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜੇ ਰੱਬ ਦੇ ਪਿਆਰੇ ਅਸਥਿਰੰਗ ਨਾਨਕ ਸਾਧ ਜਨ, ਜਿਹੜੇ ਸਾਧੂ ਜਨ ਨੇ ਨਾ ਪਰਮੇਸ਼ਰ ਦੇ ਪਿਆਰੇ, ਉਹ ਅਸਥਿਰੰਗ ਇਸਥਿਤ ਹੋਏ ਰਹਿੰਦੇ ਹਨ। ਤੇ ਨਹੀਂ ਘਟਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ, ਨਹੀਂ ਘਟਣ ਵਾਲੇ ਸਾਧੂ ਮਹਾਤਮਾ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਬਾਕੀ ਚੀਜ਼ਾਂ ਤਾਂ ਸਾਰੀਆਂ ਘਟਣ ਯੋਗ ਹੀ ਹਨ। ਸੱਚੇ ਪਾਤਸ਼ਾਹ ਕਿਹੜਾ ਕੰਮ ਹੈ ਜਿਸ ਕੰਮ 'ਚ ਦੇਰੀ ਨਾ ਕਰਨੀ ਚਾਹੀਦੀ, ਮਨੁੱਖ ਨੂੰ ਨਹੀਂ ਕਰਨੀ ਚਾਹੀਦੀ, ਅਤੇ ਕਿਹੜਾ ਕੰਮ ਹੈ ਜਿਹਦੇ 'ਚ ਦੇਰ ਕਰ ਦੇਣੀ ਚਾਹੀਦੀ ਹੈ? ਕੁਝ ਕੰਮ ਨੇ ਜਿਹੜੇ ਕਾਹਲੀ ਨਾਲ ਕਰਨੇ ਚਾਹੀਦੇ ਨੇ, ਛੇਤੀ ਕਰ ਲੈਣੇ ਚਾਹੀਦੇ ਨੇ, ਅਤੇ ਕੁਝ ਕੰਮ ਨੇ ਜਿਹਦੇ 'ਚ ਦੇਰੀ ਕਰ ਦੇਣੀ ਚਾਹੀਦੀ ਹੈ, ਸ਼ਾਇਦ ਉਹ ਸਮਾਂ ਟਲ ਜਾਵੇ। ਸੋ ਹਜ਼ੂਰ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਦੱਸੋ ਜੀ, ਤਾਂ ਹਜ਼ੂਰ ਫਰਮਾਉਂਦੇ ਹਨ।
ਨਹਿ ਬਿਲੰਬ ਧਰਮੰ।
ਹੇ ਭਾਈ, ਨਹਿ ਬਿਲੰਬ ਧਰਮੰ, ਬਿਲੰਬ ਨਾਮ ਹੁੰਦਾ ਦੇਰੀ ਦਾ, ਨਾ ਦੇਰ ਕਰੋ ਧਰਮ ਦਾ ਕੰਮ ਕਰਨ ਲੱਗਿਆ, ਧਰਮੀ ਬਣਨ ਲੱਗਿਆ, ਧਰਮ ਦੇ ਜੀਵਨ ਨੂੰ ਗ੍ਰਹਿਣ ਕਰਨ ਲੱਗਿਆ, ਸੋ ਧਰਮ ਦੇ ਅੰਗ ਗੁਣ ਗ੍ਰਹਿਣ ਕਰਨ ਲੱਗਿਆ, ਧਰਮ ਦਾ ਕੰਮ ਕਰਨ ਲੱਗਿਆ, ਪਰੇ ਉਪਕਾਰ ਕਰਨ, ਭਗਤੀ ਕਰਨ, ਨੇਕੀ ਕਰਮ ਕਰਨ ਦੇ। ਹਜ਼ੂਰ ਕਹਿੰਦੇ ਨਹਿ ਬਿਲੰਬ, ਨਾ ਦੇਰ ਕਰਿਆ ਕਰੋ, ਝੱਟ ਗੁਰੂ ਕੇ ਜਹਾਜ਼ 'ਤੇ ਚੜ੍ਹ ਕੇ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਜਾਣਾ ਚਾਹੀਦਾ ਹੈ। ਜ਼ਿੰਦਗੀ ਦਾ ਕੀ ਭਰੋਸਾ ਹੈ, ਕਿਆ ਭਰਵਾਸਾ ਇਸ ਭਾਂਡੇ ਕਾ, ਕਿਤਨੋਂ ਕੋ ਲਾਗੈ ਠਣਕਾ, ਸੋ ਹਰ ਜਪਦਿਆਂ ਖਿਨ ਢਿੱਲ ਨਾ ਕੀ ਚਈ, ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਚੌਥੇ ਪਾਤਸ਼ਾਹ ਦੇ ਸ੍ਰੀ ਮੁਖਵਾਕ ਹਨ। ਸੋ ਪਰਮੇਸ਼ੁਰ ਦਾ ਨਾਮ ਜਪਣ ਲੱਗਿਆ, ਭਾਵ ਭਗਤੀ ਕਰਨ ਲੱਗਿਆ, ਸੇਵਾ ਕਰਨ ਲੱਗਿਆ, ਕੋਈ ਦਾਨ ਪੁੰਨ ਕਰਨ ਲੱਗਿਆ, ਭਲੇ ਦਾ ਕਰਮ ਕਰਨ ਲੱਗਿਆ, ਪਰੇ ਉਪਕਾਰ ਕਰਨ ਲੱਗਿਆ, ਨਹਿ ਬਿਲੰਬ ਧਰਮੰ, ਨਾ ਦੇਰ ਕਰਿਆ ਕਰੋ। ਹਜ਼ੂਰ ਕਹਿੰਦੇ ਧਰਮ ਦੀ ਮਰਿਆਦਾ ਦੇ ਚਿੰਨ੍ਹ ਅਪਣਾਉਣ ਲੱਗਿਆ, ਧਰਮ ਦਾ ਕੰਮ ਕਰਨ ਲੱਗਿਆ, ਧਰਮੀ ਹੋਣ ਲੱਗਿਆ, ਕਦੇ ਦੇਰ ਨਾ ਲਾਇਆ ਕਰੋ। ਸੱਚੇ ਪਾਤਸ਼ਾਹ ਇਹ ਤਾਂ ਠੀਕ ਹੈ, ਫਿਰ ਕਿਹੜਾ ਕੰਮ ਹੈ ਜੇ 'ਚ ਦੇਰ ਲਾਈਏ? ਤਾਂ ਹਜ਼ੂਰ ਦੱਸਦੇ ਹਨ
ਬਿਲੰਬ ਪਾਪੰ।
ਤੇ ਬਿਲੰਬ ਦੇਰ ਕਰਿਆ ਕਰੋ, ਜਦੋਂ ਪਾਪ ਕਰਨ ਦਾ ਸਮਾਂ ਕਿਤੇ ਆ ਜਾਵੇ ਨਾ ਤੇ ਜ਼ਰੂਰ ਦੇਰ ਕਰਿਆ ਕਰੋ। ਸਿਆਣੇ ਕਹਿੰਦੇ ਕੰਧਾਂ ਨੂੰ ਵੀ ਪੁੱਛ ਲੈਣਾ ਚਾਹੀਦਾ ਪਾਪ ਕਰਨ ਲੱਗਿਆ, ਕੰਧਾਂ ਕੋਈ ਬੋਲ ਕੇ ਨਹੀਂ ਦੱਸਦੀਆਂ, ਭਾਵ ਹੁੰਦਾ ਵੀ ਸ਼ਾਇਦ 2-4 ਮਿੰਟ ਖਿਆਲ ਪਾਸੇ ਚਲਾ ਜਾਵੇ ਅਤੇ ਉਹ ਘੜੀ ਪਾਪ ਦੀ ਟਲ ਜਾਵੇ। ਸੋ ਇਸ ਕਰਕੇ ਬਿਲੰਬ ਪਾਪੰ, ਪਾਪ ਕਰਨਾ ਹੋਵੇ ਤਾਂ ਬਿਲੰਬ ਜ਼ਰੂਰ ਦੇਰ ਕਰੋ, ਗੁਰੂ ਕਿਰਪਾ ਕਰੇ ਸ਼ਾਇਦ ਉਹ ਸਮਾਂ ਟਲ ਜਾਵੇ ਅਤੇ ਪਾਪ ਤੋਂ ਬਚ ਸਕੇ। ਕਦੇ ਵਾਸਤੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨਹਿ ਬਿਲੰਬ ਧਰਮੰ, ਧਰਮ ਦਾ ਕੰਮ ਕਰਨ ਲੱਗਿਆ ਕਦੇ ਦੇਰ ਨਾ ਲਾਓ, ਕਦੇ ਖਾਲਸਾ ਜੀ ਕਦੇ ਉਸ ਬੰਨਿਓ ਆਲਸ ਦਲਿੱਦਰ ਨਾ ਕਰਿਓ। ਮਨ ਦਾ ਕੀ ਪਤਾ, ਮਨ ਲੋਭੀ, ਮਨ ਲਾਲਚੀ, ਮਨ ਚੰਚਲ, ਮਨ ਚੋਰ, ਮਨ ਦੇ ਮਗਰ ਨਾਲ ਲੱਗੀ ਹੈ ਪਲਕ ਪਲਕ ਮਨ ਹੋਰ, ਕਦੋਂ ਇਹਨੇ ਡਾਵਾਂਡੋਲ ਹੋ ਜਾਣਾ। ਇਸ ਕਰਕੇ ਗੁਰੂ ਕੀ ਸੇਵਾ ਕਰਨ 'ਚ ਤਤਪਰ ਰਹਿਣਾ ਚਾਹੀਦਾ ਹੈ। ਇੱਕ ਕੋਈ ਖਾਲਸਾ ਜੀ ਮਨੁੱਖ ਖਜੂਰਾਂ ਖਾਣ ਵਾਸਤੇ ਖਜੂਰ ਦੇ ਬਿਰਛ ਦੇ ਉੱਪਰ ਚੜ੍ਹ ਗਿਆ, ਤਾਂ ਉਹਨੂੰ ਮੂੰਹ ਕੀਤਾ ਹੋਇਆ ਸੀ, ਤਾਂ ਚੜ੍ਹਦਾ ਗਿਆ ਸਿਖਰ 'ਤੇ ਪਹੁੰਚ ਗਿਆ, ਖਜੂਰਾਂ ਖਾਣ ਲੱਗ ਪਿਆ, ਪਰ ਜਦੋਂ ਹਵਾ ਦਾ ਮਾੜਾ ਜਿਹਾ ਬੁੱਲਾ ਆਇਆ ਅਤੇ ਉਹ ਦਰਖਤ ਸਿੱਧਾ ਜਿਹਾ ਹੁੰਦਾ ਕੰਬਿਆ ਜਦੋਂ, ਤਾਂ ਥੱਲੇ ਨੂੰ ਵੇਖਿਆ ਬੜਾ ਭੈਭੀਤ ਹੋਇਆ ਵੀ ਮੈਂ ਚੜ੍ਹਦਾ ਆਇਆ, ਚਲੋ ਥੱਲੇ ਨਿਗਾਹ ਮਾਰੀ ਬੜਾ ਡਰਿਆ ਮਨ ਹੈ ਘੱਟ ਸੁੱਖ ਨਾ ਸੁਖੀ ਸੱਚੇ ਪਾਤਸ਼ਾਹ ਪਰਮੇਸ਼ਰ ਜੇ ਮੈਂ ਨਿਰਵਿਘਨਤਾ ਸਾਹਿਬ ਉੱਤਰ ਜਾਵਾਂ ਨਾ ਥੱਲੇ ਤਾਂ ਸੱਚੇ ਪਾਤਸ਼ਾਹ ਮੈਂ 100 ਕੰਬਲੀ 100 ਭੂਰੀ ਸੰਤਾਂ ਨੂੰ ਦਾਨ ਜਾ ਕੇ ਕਰਾਂਗਾ ਇਹ ਸੁਖਣਾ ਸੋਕੇ ਸਹਿਜੇ ਸਹਿਜੇ ਥੱਲੇ ਉੱਤਰਦਾ ਆਉਂਦਾ ਅਤੇ ਅੱਧ ਵਿੱਚ ਆ ਗਿਆ ਕਹਿੰਦਾ ਐਵੇਂ ਹੀ ਮਨ ਕਾਲਾ ਪੈ ਗਿਆ ਸੰਤਾਂ ਨੇ 100 ਭੂਰੀ ਕੀ ਕਰਨੀ ਹੈ 50 ਕੀ ਦੇਵਾਂਗਾ ਜਿਵੇਂ ਜਿਵੇਂ ਥੱਲੇ ਤੁਰਿਆ ਆਉਂਦਾ ਤਿਵੇਂ ਤਿਵੇਂ ਉਹ ਘੱਟ ਕਰੀ ਜਾਂਦਾ 5 ਕਿਤੇ ਆ ਗਿਆ ਜੋ ਥੱਲੇ ਉੱਤਰ ਆਇਆ ਨਾ ਕਹਿੰਦਾ ਹੁਣ 5 ਚੜ੍ਹਾਵਾਂਗਾ ਜਦੋਂ ਦੁਕਾਨਦਾਰ ਕੋਲ ਗਿਆ ਜਾ ਕੇ ਰੇਟ ਪੁੱਛਿਆ ਤਾਂ ਉਹਨੇ ਜਦੋਂ ਪੈਸੇ ਦੱਸੇ ਵੀ ਇੰਨੇ ਨੂੰ ਵਿਕਦੀ ਹੈ ਤਾਂ ਉਸ ਵੇਲੇ ਕਹਿਣ ਲੱਗਾ ਚਲੋ 1 ਦੇ ਦੇ ਇੰਨੀਆਂ ਕੀ ਕਰਨੀਆਂ ਨੇ ਚਲੋ 1 ਹੀ ਬੜੀ ਹੈ ਉਹ 1 ਭੂਰੀ ਲੈ ਕੇ ਸੰਤਾਂ ਕੋਲ ਪਹੁੰਚ ਗਿਆ ਮਹਾਰਾਜ ਛੇਤੀ ਕਰਿਓ ਆ ਛੇਤੀ ਛੇਤੀ ਅਰਦਾਸ ਕਰ ਦਿਓ ਉਹ ਕਹਿਣਗੇ ਠਹਿਰ ਜਾ ਪ੍ਰੇਮੀਆਂ ਕੋਈ ਨਹੀਂ ਕਰ ਦਿੰਦੇ ਹੈ ਕਹਿੰਦੇ ਮਹਾਰਾਜ ਛੇਤੀ ਕਰ ਦਿਓ 100 ਚੋਂ 1 ਹੀ ਬਚੀ ਹੈ ਇਹ ਨਾ ਹੋਵੇ ਵੀ ਮਨ ਦਾ ਕੀ ਪਰ ਵੀ ਚੁੱਕ ਕੇ ਘਰ ਨੂੰ ਚਲਾ ਜਾਵੇ ਸੋ ਇਸ ਕਰਕੇ ਨਹਿ ਬਿਲੰਬ ਧਰਮੰ ਧਰਮ ਦਾ ਕੰਮ ਕਰਨਾ ਹੋਵੇ ਨਾ ਕਦੇ ਦੇਰ ਨਹੀਂ ਕਰਨੀ ਚਾਹੀਦੀ ਸੋ ਪਰ
ਬਿਲੰਬ ਪਾਪੰ
ਤੇ ਜੇ ਪਾਪ ਕਰਨਾ ਹੋਵੇ ਤੇ ਸੰਕੋਚ ਕਰਨਾ ਚਾਹੀਦਾ ਹੈ ਪਾਪ ਕਰਨ ਤੋਂ ਹਜ਼ੂਰ ਕਹਿੰਦੇ ਬਚਣਾ ਚਾਹੀਦਾ ਹੈ ਉਹ ਘੜੀ ਸ਼ਾਇਦ ਟਾਲੀ ਜਾਵੇ ਦੇਰ ਕਰੋ ਇੱਕ ਰਾਜਾ ਸੀ ਖਾਲਸਾ ਜੀ ਉਹ 2-4 ਦਿਨ ਵਾਸਤੇ ਆਪਣੇ ਰਾਜ ਪ੍ਰਬੰਧ ਵਿੱਚ ਦੂਜੇ ਥਾਂ 'ਤੇ ਗਿਆ ਹੋਇਆ ਉਹਦੀ ਰਾਜਧਾਨੀ ਜਿੱਥੇ ਉਹ ਠਹਿਰ ਰਿਹਾ ਸੀ ਰਾਜਾ ਦਾ ਘਰ ਸੀ ਰਾਜਧਾਨੀ ਸੀ ਉੱਥੇ ਰਾਜਧਾਰੀਏ ਰਾਜ ਪਾਉਣ ਵਾਸਤੇ ਆ ਗਏ ਉਹਨਾਂ ਨੇ ਆਪਣੇ ਸ਼ਮਿਆਨੇ ਲਿਆ ਲਾਏ ਸੋ ਬੜਾ ਭਾਰੀ ਲੋਕਾਂ 'ਚ ਉਤਸ਼ਾਹ ਵੀ ਇੱਥੇ ਰਾਜਧਾਰੀਏ ਰਾਜ ਪਾਉਣਗੇ ਵੇਖਣ ਵਾਸਤੇ ਜਾਵਾਂਗੇ ਉਸ ਰਾਜੇ ਦੀ ਸੁੰਦਰ ਨੌਜਵਾਨ ਲੜਕੀ ਸੀ ਉਹਦੇ ਮਨ 'ਚ ਵੀ ਖਿਆਲ ਆਇਆ ਵੀ ਮੰਮੀ ਇਹ ਨਾਲ ਆਪਣੀਆਂ ਸਹੇਲੀਆਂ ਦੇ ਜਾ ਕੇ ਵਜ਼ੀਰਾਂ ਦੀਆਂ ਲੜਕੀਆਂ ਨਾਲ ਜਾ ਕੇ ਅਤੇ ਮੰਮੀ ਇਹ ਰਾਸ ਵੇਖ ਕੇ ਆਵਾਂਗੇ ਸੋ ਆਪਣੀ ਮਾਂ ਨੂੰ ਆ ਕੇ ਕਹਿਣ ਲੱਗੇ ਵੀ ਰਾਸ ਪੈਣੀ ਹੈ ਅਤੇ ਮੈਂ ਵੇਖਣ ਜਾਣਾ ਹੈ ਉਹ ਕਹਿਣਗੇ ਪੁੱਤਰੀ ਆਪਾਂ ਰਾਜੇ ਲੋਕ ਹੈ ਅਤੇ ਸਾਡਾ ਆਮ ਪਬਲਿਕ 'ਚ ਜਾਣਾ ਠੀਕ ਨਹੀਂ ਹੁੰਦਾ ਪਰਦੇ 'ਚ ਰਹਿਣਾ ਯੋਗ ਹੈ ਕਹਿਣ ਲੱਗੇ ਨਹੀਂ ਮੈਨੂੰ ਜ਼ਰੂਰ ਆਗਿਆ ਦਿਓ ਮੈਂ ਜ਼ਰੂਰ ਜਾਣਾ ਹੈ ਕਹਿੰਦੇ ਜੇ ਤੇਰੇ ਪਿਤਾ ਜੀ ਨੂੰ ਪਤਾ ਲੱਗ ਗਿਆ ਨਾਰਾਜ਼ ਹੋਣਗੇ ਤੂੰ ਨਾ ਹੱਠ ਕਰ ਪਰ ਤ੍ਰਿਆ ਹੱਠ ਬਾਲ ਹੱਠ ਮੰਨੇ ਹੋਏ ਹੱਠ ਹਨ ਕਹਿਣ ਲੱਗੇ ਨਹੀਂ ਜ਼ਰੂਰ ਜਾਣਾ ਕਹਿਣ ਲੱਗੇ ਚੰਗਾ ਪੁੱਤਰੀ ਜੇ ਤੂੰ ਜਾਣਾ ਹੀ ਹੈ ਨਾ ਅਤੇ ਫਿਰ ਮਰਦਾਵੀਂ ਪੁਸ਼ਾਕ ਪਹਿਨ ਕੇ ਜਾਵੀਂ ਮਰਦਾਂ ਵਾਲੇ ਕੱਪੜੇ ਉਸ ਲੜਕੀ ਨੇ ਮਰਦਾਨੇ ਕੱਪੜੇ ਪਹਿਨ ਕਰਕੇ ਗਾਤਰੇ ਕਿਰਪਾਨ ਵੱਟੀ ਪਾ ਕੇ ਮਰਦਾਵੀਂ ਪੁਸ਼ਾਕ ਪਾ ਕੇ ਉਹ ਰਾਸ ਵੇਖਣ ਵਾਸਤੇ ਚਲੇ ਗਏ ਅੱਧੀ ਤੱਕ ਰਾਤ ਤੱਕ ਉਹ ਰਾਸ ਧਾਰੀਏ ਪਾਉਂਦੇ ਰਹੇ ਥੱਕੀ ਟੁੱਟੀ ਹੋਈ ਰਾਤ ਦੇ 2:30 ਵੱਜ ਗਏ ਜਦੋਂ ਉਹ ਰਾਜਕੁਮਾਰੀ ਵਾਪਸ ਮੁੜ ਕੇ ਆਈ ਮਹਿਲਾਂ ਵਿੱਚ ਆਈ ਤਾਂ ਉਹ ਸਣੇ ਸ਼ਸਤਰਾਂ ਵਸਤਰਾਂ ਨੀਂਦ ਦੀ ਮਾਰੀ ਹੋਈ ਆਪਣੇ ਕਮਰੇ 'ਚ ਜਾ ਕੇ ਲੰਮੇ ਪੈਣ ਦੀ ਸੌਣ ਦੀ ਬਜਾਏ ਆਪਣੀ ਮਾਂ ਨਾਲ ਹੀ ਆਣ ਲੰਮੇ ਪਏ ਸੋ ਕੋਈ ਸਮਾਂ ਹੋਇਆ ਇਹ ਸੁੱਤੇ ਹੋਏ ਸੀ ਦੋਵੇਂ ਮਾਵਾਂ ਧੀਆਂ ਉਹਨੇ ਚੈਨੂੰ ਕੰਮ ਕਾਰ ਤੋਂ ਵਿਹਲਾ ਹੋ ਕੇ ਜਦੋਂ ਬਾਦਸ਼ਾਹ ਖਾਲਸਾ ਜੀ ਦਿਨ ਦੇ ਚੜ੍ਹਾਅ ਨਾਲ ਤੜਕੇ ਆਇਆ ਘਰੇ ਮਹਿਲਾਂ ਵਿੱਚ ਜਦੋਂ ਆਪਣੇ ਕਮਰੇ ਵਿੱਚ ਆਇਆ ਤਾਂ ਉਹਨੇ ਕੋਈ ਪਰਾਇਆ ਮਰਦ ਜਦੋਂ ਸੁੱਤਾ ਹੋਇਆ ਰਾਣੀ ਨਾਲ ਵੇਖਿਆ ਬੜਾ ਮਨ ਦੁਖੀ ਹੋਇਆ ਤਲਵਾਰ ਕੱਢ ਲਈ ਇਹਨਾਂ ਦੋਵਾਂ ਦਾ ਹੀ ਸਿਰ ਕੱਟ ਦੇਣਾ ਚਾਹੀਦਾ ਹੈ ਰਾਣੀ ਦੇ ਜੀਵਨ 'ਤੇ ਸ਼ੱਕ ਹੋ ਗਿਆ ਖਿਆਲ ਕੀਤਾ ਵੀ ਚਲੋ ਇਹ ਹੁਣ ਉੱਠਣਗੇ ਹੀ ਨਾ ਅਤੇ ਚਫੇਰੇ ਮੇਰੇ ਪੈਰੇ ਲੱਗੇ ਹੋਏ ਨੇ ਦਰਵਾਜ਼ੇ ਬੰਦ ਰਹੇ ਇਹ ਭਲਾ ਕਿੱਧਰ ਭੱਜ ਜਾਵੇਗਾ ਵਿਅਕਤੀ ਸਾਰੀ ਗੱਲ ਪੁੱਛ ਕੇ ਦੋਵਾਂ ਤੋਂ ਰਾਣੀ ਤੋਂ ਅਤੇ ਇਸ ਮਨੁੱਖ ਤੋਂ ਫਿਰ ਇਹਦਾ ਕਤਲ ਕਰਾਂਗਾ ਸੋ ਜਦੋਂ ਖਾਲਸਾ ਜੀ ਉਹਨੇ ਚੈਨੂੰ ਰਾਣੀ ਨੇ ਪਾਸਾ ਵੱਟਿਆ ਅਤੇ ਉਹਨੇ ਆਖਿਆ ਧੀਏ ਤੂੰ ਆਪਣੇ ਕਮਰੇ 'ਚ ਜਾ ਕੇ ਪੈਣਾ ਸੀ ਤੂੰ ਮੇਰੇ ਨਾਲ ਹੀ ਆਣ ਪਈ ਹੈ ਜਦੋਂ ਪਤਾ ਲੱਗਾ ਨਾ ਉੱਠ ਕੇ ਵੇਖੋ ਤੁਹਾਡਾ ਪਲਾ ਜਿਹਾ ਤਾਂ ਮੇਰੀ ਧੀ ਸੀ ਅਤੇ ਮਰਦਾਵੇਂ ਕੱਪੜੇ ਪਾ ਕੇ ਸੁੱਤੀ ਹੋਈ ਜੇ ਮੈਂ ਕਾਹਲ ਕਰ ਦਿੰਦਾ ਤਾਂ ਮੈਂ ਦੋਹਾਂ ਦਾ ਹੀ ਸਿਰ ਵੱਢ ਦੇਣੇ ਸੀ ਅਤੇ ਵੱਡਾ ਭਾਰੀ ਪਾਪ ਲੱਗਣਾ ਸੀ ਸੋ ਚੰਗਾ ਕੀਤਾ ਜੇ ਮੈਂ ਦੇਰ ਕੀਤੀ ਹੈ ਇਸ ਕਰਕੇ ਹਜ਼ੂਰ ਕਹਿੰਦੇ ਬਿਲੰਬ ਧਰਮੰ ਬਿਲੰਬ ਦੇਰ ਕਰਨੀ ਚਾਹੀਦੀ ਹੈ ਧਰਮ ਦਾ ਕੰਮ ਕਰਨ ਲੱਗਿਆ ਕਦੇ ਕਾਹਲ ਨਹੀਂ ਕਰਨੀ ਚਾਹੀਦੀ ਕਦੇ ਛੇਤੀ ਨਹੀਂ ਕਰਨੀ ਚਾਹੀਦੀ ਸੋ ਇਸ ਤਰੀਕੇ ਨਾਲ ਧਰਮ ਦਾ ਕੰਮ ਕਰਨ ਲੱਗਿਆ ਜ਼ਰੂਰ ਦੇਰ ਲਾਓ ਇਸ ਤਰੀਕੇ ਨਾਲ ਹਜ਼ੂਰ ਕਹਿੰਦੇ ਧਰਮ ਦਾ ਕੰਮ ਕਰਨ ਲੱਗਿਆ ਕਦੇ ਦੇਰ ਨਾ ਕਰੋ ਪਾਪ ਕਰਨ ਲੱਗਿਆ ਜ਼ਰੂਰ ਸੰਕੋਚ ਕਰੋ ਦੇਰ ਲਾਓ ਸ਼ਾਇਦ ਉਹ ਘੜੀ ਟਲ ਜਾਵੇ ਪਾਪਾਂ ਵਾਲੀ ਹਜ਼ੂਰ ਕਹਿੰਦੇ ਨਹਿ ਬਿਲੰਬ ਧਰਮੰ ਸੋ ਨਾ ਦੇਰ ਕਰੋ ਧਰਮ ਦਾ ਕੰਮ ਕਰਨ ਲੱਗਿਆ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਨੇ ਜਦੋਂ ਖਾਲਸਾ ਜੀ ਦ੍ਰਿੜੰਤ ਨਾਮੰ ਜਦੋਂ ਦ੍ਰਿੜ ਕਰਨਾ ਹੋਵੇ ਨਾ ਪਰਮੇਸ਼ਰ ਦਾ ਨਾਮ ਨਹਿ ਬਿਲੰਬ ਹੈ ਨਾ ਦੇਰ ਲਾਓ ਜਦੋਂ ਦ੍ਰਿੜੰਤ ਨਾਮ ਦ੍ਰਿੜ ਕਰਨ ਲੱਗਿਆ ਪਰਮੇਸ਼ਰ ਦੇ ਨਾਮ ਨੂੰ ਕਦੇ ਦੇਰ ਨਾ ਕਰੀਏ। ਤੇ ਨਹਿ ਬਿਲੰਬ ਤਜੰਤ ਲੋਭ, ਲੋਭ ਦਾ ਤਜੰਤ ਤਿਆਗ ਕਰਨ ਲੱਗਿਆ ਵੀ ਨਾ ਦੇਰ ਲਾਓ। ਚਾਟੀ ਲੋਭ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਨਹੀਂ ਦੇਰ ਕਰਨੀ ਚਾਹੀਦੀ ਲੋਭ ਨੂੰ ਛੱਡਣ ਲੱਗਿਆ।
ਸਰਨ ਸੰਤੰ ਕਿਲ ਬਿਖਨਾਸੰ,
ਨਹਿ ਬਿਲੰਬ ਸਰਨ ਸੰਤੰ, ਨਾ ਦੇਰ ਲਾਓ ਸੰਤਾਂ ਦੀ ਸ਼ਰਨ ਗ੍ਰਹਿਣ ਕਰਨ ਲੱਗਿਆ, ਗੁਰੂ ਕੀ ਸੰਗਤ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਨ ਲੱਗਿਆ ਵੀ ਹਜ਼ੂਰ ਕਹਿੰਦੇ ਨਹਿ ਬਿਲੰਬ, ਨਾ ਦੇਰ ਲਾਓ ਗੁਰੂ ਕੇ ਪਿਆਰਿਓ ਸਰਨ ਸੰਤੰ, ਜਿਹੜੇ ਰੱਬ ਦੇ ਪਿਆਰੇ ਸ਼ਾਂਤ ਆਤਮਾ ਸੰਤ ਨੇ ਨਾ ਉਹਨਾਂ ਦੀ ਸੰਗਤ ਕਰਨ ਲੱਗਿਆ ਵੀ ਕਰੇ ਦੇਰ ਨਾ ਲਾਈਏ। ਤੇ ਯਾਦ ਰੱਖਿਓ ਫਿਰ ਗੁਰੂ ਕੀ ਸੰਗਤ ਜੀ, ਨਹਿ ਬਿਲੰਬ ਕਿਲ ਵਿਖ ਨਾਸੰ, ਨਹੀਂ ਦੇਰ ਲੱਗੇਗੀ ਕਿਲ ਵਿਖ ਪਾਪਾਂ ਨੂੰ ਫਿਰ ਨਾਸ ਹੋਣ ਲੱਗਿਆ ਵੀ ਕਰੇ ਦੇਰ ਨਹੀਂ ਲੱਗੇਗੀ। ਔਗਣ ਵਿਕਾਰ ਜਦੋਂ ਹਿਰਦੇ 'ਚ ਖਤਮ ਹੋਣਗੇ ਉਹਨਾਂ ਨੂੰ ਹੁੰਦਿਆਂ ਵੀ ਖਤਮ ਹੁੰਦਿਆਂ ਵੀ ਫਿਰ ਹਜ਼ੂਰ ਕਹਿੰਦੇ ਨਹੀਂ ਦੇਰ ਲੱਗੇਗੀ, ਸਭ ਔਗਣ ਵਿਕਾਰ ਪਾਪ ਜਿਹੜੇ ਨੇ ਹਿਰਦੇ ਵਿੱਚੋਂ ਸਤਿਗੁਰੂ ਕਿਰਪਾ ਕਰਕੇ ਨਾਸ ਕਰ ਦੇਣਗੇ। ਸੋ ਕਿਲ ਵਿਖ ਨਾਸੰ, ਕਿਲ ਪਾਪ ਜਿਹੜੇ ਵਿਉਹ ਕਰਕੇ ਵਿਉਹ ਰੂਪ ਪਾਪ ਕਿਲ ਨਿਸ਼ਚੇ ਕਰਕੇ ਕੀਤੇ ਹੋਏ ਨੇ ਉਹ ਨਾਸ ਹੋਣ ਲੱਗਿਆ ਵੀ ਫਿਰ ਨਹੀਂ ਦੇਰ ਲੱਗੇਗੀ।
ਧਰਮ ਲਖਣ
ਤੇ ਨਹਿ ਬਿਲੰਬ ਪ੍ਰਾਪਤੰ ਧਰਮ ਲਖਣ, ਧਰਮ ਦੇ ਜਿਹੜੇ 10 ਚਿੰਨ੍ਹ ਨੇ ਨਾ ਉਹ ਪ੍ਰਾਪਤ ਹੋਣ ਲੱਗਿਆ ਵੀ ਫਿਰ ਕਦੇ ਦੇਰ ਨਹੀਂ ਲੱਗੇਗੀ। ਸਾਰ ਕਿਤਾਬ ਵਿੱਚ ਪੰਡਿਤ ਹਰਦਿਆਲ ਜੀ ਨੇ ਲਿਖੇ ਹੋਏ ਨੇ, ਖਿਮਾ ਅਹਿੰਸਾ ਦਇਆ ਮ੍ਰਿਧ ਸੱਤ ਬਚਨ ਤਪ ਦਾਨ, ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ। ਇਹ ਧਰਮ ਦੀਆਂ ਜਿਹੜੀਆਂ 10 ਨਿਸ਼ਾਨੀਆਂ ਨੇ, ਧਰਮ ਦੇ ਜਿਹੜੇ ਲੱਖਣ ਚਿੰਨ੍ਹ ਨੇ, ਫਿਰ ਪ੍ਰਾਪਤ ਹੋਣ ਲੱਗਿਆਂ ਗੁਰੂ ਕੀ ਸੰਗਤ ਜੀ ਨਹੀਂ ਕਰੇ ਦੇਰ ਲੱਗੇਗੀ, ਚਾਟੀ ਇਹ ਪ੍ਰਾਪਤ ਹੋ ਜਾਣਗੇ। ਖਿਮਾ ਦਾ ਗੁਣ ਧਾਰਨ ਕਰਨਾ, ਅਹਿੰਸਾ ਪਾਪ ਤੋਂ ਬਚ ਕੇ ਰਹਿਣਾ ਦੂਜਾ, ਅਤੇ ਇਸੇ ਤਰ੍ਹਾਂ ਖਿਮਾ ਅਹਿੰਸਾ ਦਇਆ ਮ੍ਰਿਧ, ਅਤੇ ਤੀਸਰੀ ਦਇਆ ਕਰਨੀ, ਅਤੇ ਚੌਥਾ ਕੋਮਲ ਬਚਨ ਬੋਲਣੇ। ਧਰਮ ਦੀਆਂ 10 ਨਿਸ਼ਾਨੀਆਂ ਹਨ, ਚੌਥਾ ਕੋਮਲ ਬਚਨ ਬੋਲਣੇ, ਅਤੇ ਪੰਜਵਾਂ ਸੱਚੇ ਬਚਨ ਬੋਲਣੇ, ਛੇਵਾਂ ਤਪ ਕਰਨਾ, ਸੱਤਵਾਂ ਦਾਨ ਕਰਨਾ, ਅਤੇ ਅੱਠਵਾਂ ਸੀਲ ਨਰਮ ਸੁਭਾਅ ਰੱਖਣਾ, ਨੌਵਾਂ ਸੋਚ ਪਵਿੱਤਰਤਾ ਦਾ ਜੀਵਨ ਰੱਖਣਾ, ਅਤੇ ਦਸਵਾਂ ਤ੍ਰਿਸ਼ਨਾ ਤੋਂ ਬਗੈਰ ਹੋਣਾ। ਇਹ 10 ਧਰਮ ਦੀਆਂ ਚਿੰਨ੍ਹ ਮੰਨੇ ਹੋਏ ਵਿਦਵਾਨਾਂ ਨੇ। ਸੋ ਇਹ ਧਰਮ ਦੀ ਲੱਛਣ ਜਿਹੜੇ ਨਾ, ਧਰਮ ਦੇ ਜਿਹੜੇ ਸਤਿਗੁਰੂ ਕਹਿੰਦੇ ਫਿਰ ਪ੍ਰਾਪਤ ਹੋਣ ਲੱਗਿਆਂ ਵੀ ਨਹਿ ਬਿਲੰਬ, ਨਹੀਂ ਦੇਰ ਲੱਗੇਗੀ, ਚਾਟੀ ਪਰਮੇਸ਼ਰ ਕਿਰਪਾ ਕਰਕੇ ਪ੍ਰਾਪਤ ਕਰਵਾ ਦੇਵੇਗਾ।
ਨਾਨਕ ਜਿਹੇ ਸੋ ਪ੍ਰਸੰਨ ਮਾਧਵ ਹੈ,
ਇਹ ਉਹਨਾਂ ਲੋਕਾਂ ਨੂੰ ਦਾਤ ਪ੍ਰਾਪਤ ਹੁੰਦੀ, ਉਹਨਾਂ ਤੇ ਪਰਮੇਸ਼ਰ ਦੀ ਕਿਰਪਾ ਬਖਸ਼ਿਸ਼ ਹੁੰਦੀ ਹੈ। ਨਾਨਕ ਜਿਹੇ ਸੋ ਪ੍ਰਸੰਨ ਮਾਧਵ ਹੈ, ਜਿਹੇ ਜਿਨ੍ਹਾਂ ਦੇ ਉੱਪਰ ਉਹ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਨਾ, ਮਾਧਵ ਹੈ ਮਾਇਆ ਦਾ ਤਉਪਤੀ ਨਿਰੰਕਾਰ ਵਾਹਿਗੁਰੂ। ਸੋ ਉਹ ਪਰਮੇਸ਼ਰ ਜਿਨ੍ਹਾਂ ਤੇ ਪ੍ਰਸੰਨ ਹੁੰਦਾ ਭਾਈ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ, ਉਹ ਪਾਪਾਂ ਦੀ ਕਿਰਤ ਤੋਂ ਬਚਾ ਬਚ ਸਕਦੇ ਨੇ, ਅਤੇ ਉਹ ਧਰਮ ਦੀ ਮਾਣ ਮਰਿਆਦਾ ਨੂੰ ਗ੍ਰਹਿਣ ਕਰਨ ਵਾਲੇ ਬਣ ਜਾਂਦੇ ਨੇ ਜਿਨ੍ਹਾਂ ਦੇ ਉੱਪਰ ਮੇਰਾ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਵਾਹਿਗੁਰੂ ਪਰਮੇਸ਼ਰ ਦੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ। ਸੱਚੇ ਪਾਤਸ਼ਾਹ, ਇਹ ਤਾਂ ਤੁਸੀਂ ਹੁਣ ਕਿਰਪਾ ਕਰਕੇ ਦੱਸ ਦਿੱਤਾ ਵੀ ਧਰਮ ਦਾ ਕੰਮ ਕਰਨ ਲੱਗਿਆ ਕਦੇ ਦੇਰ ਨਹੀਂ ਕਰਨੀ ਚਾਹੀਦੀ, ਅਤੇ ਪਾਪ ਕਰਨ ਲੱਗਿਆ ਸੰਕੋਚ ਕਰਨਾ ਚਾਹੀਦਾ ਹੈ, ਅਤੇ ਪਰਮੇਸ਼ਰ ਦੀ ਕਿਰਪਾ ਫਿਰ ਪ੍ਰਾਪਤ ਹੁੰਦੀ ਹੈ। ਪਰ ਸੱਚੇ ਪਾਤਸ਼ਾਹ ਜਿਹੜਾ ਜੀਵ ਹੈ ਸੰਸਾਰ ਦਾ, ਇਹ ਮੁਕਤ ਕਿਉਂ ਨਹੀਂ ਹੁੰਦਾ, ਇਹਦੀ ਕਲਿਆਣ ਕਿਉਂ ਨਹੀਂ ਹੁੰਦੀ? ਸੱਚੇ ਪਾਤਸ਼ਾਹ ਕੀ ਕਾਰਨ ਹੈ, ਕੀ ਵਜ੍ਹਾ ਹੈ? ਤਾਂ ਹਜ਼ੂਰ ਕਿਰਪਾ ਕਰਕੇ ਹੁਣ ਵਜ੍ਹਾ ਦੱਸਣ ਲੱਗੇ ਨੇ ਪੰਡਤਾਂ ਨੂੰ ਵੀ ਕਿਉਂ ਨਹੀਂ ਇਹ ਜੀਵ ਮੁਕਤ ਹੁੰਦਾ, ਕਿਉਂ ਨਹੀਂ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣਦਾ। ਹਜ਼ੂਰ ਕਹਿੰਦੇ ਭਾਈ ਇਹ ਕਾਰਨ ਹਨ, ਇਹ ਜਿਹੜੀ ਮਾਇਆ ਨਾ, ਮਾਇਆ ਜਿਹੜੀ ਹੈ ਇਹਨੇ ਐਸਾ ਆਪਣਾ ਜਾਲ ਤਾਣਿਆ ਹੋਇਆ, ਮਿਰਤ ਮੋਹੰ, ਇਹੜੇ ਜੀਵ ਨੇ ਨਾ ਪਦਾਰਥਾਂ ਕਰਕੇ ਮਾਇਆ ਦੇ ਕਾਰਨ ਕਰਕੇ ਮੋਹ ਵਿੱਚ ਗਲਤਾਨ ਹੋ ਕੇ ਮਿਰਤ ਮਾਰੇ ਹੋਏ ਨੇ, ਮੋਹ ਦੇ ਮਰੇ ਹੋਏ ਨੇ ਸਾਰੇ ਜੀਵ ਜਿਹੜੇ ਮੋਹ ਦੇ ਗ੍ਰਸੇ ਹੋਏ ਹਨ, ਮੋਹ ਦੇ ਕਾਰਨ ਕਰਕੇ ਕਾਮ ਦਾ ਫੁਰਨਾ ਹੈ, ਮੋਹ ਦੇ ਕਾਰਨ ਕਰਕੇ ਲੋਭ ਦੇ ਗ੍ਰਸੇ ਹੋਏ ਨੇ, ਲੋਭ ਦੇ ਇਸੇ ਤਰ੍ਹਾਂ ਮੋਹ ਦੇ ਕਾਰਨ ਕਰਕੇ ਫਿਰ ਖਾਲਸਾ ਜੀ ਕ੍ਰੋਧੀ ਸੁਭਾਅ, ਅਤੇ ਮੋਹ ਦੇ ਕਾਰਨ ਕਰਕੇ ਹੰਕਾਰੀ ਹੋ ਰਹੇ ਹਨ। ਸੋ ਇਸ ਕਰਕੇ ਮਿਰਤ ਮੋਹੰ, ਇਸ ਮੋਹ ਨੇ ਸਾਰਿਆਂ ਨੂੰ ਮਿਰਤ ਮਾਰਨਾ ਕੀਤਾ ਹੋਇਆ, ਸਾਰੇ ਮੋਹ ਵਿੱਚ ਮਰੇ ਹੋਏ ਨੇ, ਗਲਤਾਨ ਹੋ ਰਹੇ ਹਨ, ਤੇ ਇਹਨਾਂ ਜੀਵਾਂ ਦੀ ਅਲਪ ਤੁਸ਼ ਬੁੱਧੀ ਹੈ, ਤੁਸ਼ ਬੁੱਧੀ ਦੇ ਮਾਲਕ ਨੇ ਪਾਉ ਭਗਤੀ ਵਾਲੀ ਸ੍ਰੇਸ਼ਟ ਬੁੱਧ ਤੋਂ ਹੀਣੇ ਹਨ, ਤੇ ਰਚੰਤ ਰਚੇ ਹੋਏ ਨੇ ਬਣਤਾ ਇਸਤਰੀ ਦੇ ਵਿਨੋਦ ਕੌਤਕਾਂ ਚ ਸਾਹੰ ਸਾਹੋ ਸਾਈ ਹੋਏ ਰਹਿੰਦੇ ਹਨ, ਸਾਹ ਸਾਹ ਨਾਲ ਇਸਤਰੀ ਦੇ ਕੌਤਕਾਂ ਦੀਆਂ ਗੱਲਾਂ ਹੀ ਕਰਦੇ ਨੇ, ਡਾਂਸ ਵੇਖਣ ਵਿੱਚ ਨਾਚ ਵੇਖਣ ਵਿੱਚ ਹੀ ਲੱਗੇ ਰਹਿੰਦੇ ਹਨ। ਅਰਚੰਤ ਬਣਤਾ ਬਿਨੋਰ ਸੰਗ ਗਾਉਣ ਵਾਲੀ ਆਈ ਹੋਵੇ ਤੇ ਰੂੜੀਆਂ ਦੇ ਢੇਰ ਤੇ ਚੜ੍ਹ ਚੜ੍ਹ ਕੇ ਵੇਖਦੇ ਨੇ, ਇਹੋ ਜਿਹੀ ਸੰਸਾਰ ਦੀ ਹਾਲਤ ਹੈ। ਸੁਰਚੰਤ ਬਣਤਾ ਬਿਨੋਦ ਸਾਹੰ, ਸੁਰਚੰਤ ਰਚੇ ਹੋਏ ਨੇ ਬਣਤਾ ਇਸਤਰੀ ਦੇ ਬਿਨੋਦ ਹਾਵ ਭਾਵ ਕੌਤਕ ਵੇਖਣ ਵਿੱਚ ਹੀ ਸਾਹੋ ਸਾਈ ਹੋਏ ਰਹਿੰਦੇ ਹਨ, ਸਾਹੰ ਉਤਸ਼ਾਹ ਬਣਿਆ ਰਹਿੰਦਾ। ਸੋ ਸਾਹੰ ਇਹ ਹੈ ਤੇ ਮੈਂ ਹਾਂ, ਮੈਂ ਹੈ ਤੇ ਇਹ ਹੈ, ਇੱਕ ਦੂਜੇ ਦੇ ਸਾਹੋ ਸਾਈ ਇਹੋ ਜਿਹਾ ਕੌਤਕ ਵੇਖਣ ਵਿੱਚ ਇਹ ਖਾਲਸਾ ਜੀ ਲੱਗੇ ਰਹਿੰਦੇ ਨੇ, ਵਿਭਚਾਰੀ ਹੋਏ ਰਹਿੰਦੇ ਹਨ।
ਯੌਵਨ ਬਹਿਕਰਮ ਕਣਕ ਕੁੰਡਲ ਹੈ,
ਹਜ਼ੂਰ ਕਹਿੰਦੇ ਯੌਵਨ ਬਹਿਕਰਮ, ਯੌਵਨ ਜਵਾਨੀ ਦੀ ਜਦੋਂ ਅਵਸਥਾ ਆਈ ਨਾ, ਜਵਾਨ ਹੋਇਆ ਇਹ ਜੀਵ ਤਾਂ ਬਹਿਕਰਮ ਨਾਮ ਅਵਸਥਾ ਦਾ ਹੈ। ਜਦੋਂ ਯੌਵਨ ਬਹਿਕਰਮ, ਯੌਵਨ ਜਵਾਨੀ ਦੀ ਬਹਿਕਰਮ ਅਵਸਥਾ ਆਈ ਨਾ, ਤੇ ਫਿਰ ਕਣਕ ਕੁੰਡਲ ਹੈ, ਕਣਕ ਸੋਹਣਾ ਪਾ ਲਿਆ, ਕੜੇ ਪਾ ਲਏ, ਮੁੰਦੀਆਂ ਛਾਪਾਂ ਛਾਲੇ ਪਾ ਲਏ, ਕੋਈ ਸਿਰ ਤੇ ਪਾ ਲਏ, ਕੋਈ ਕੰਨ ਪਾੜ ਪਾੜ ਕੇ ਪਾ ਲਏ, ਕੁੜੀਆਂ ਨੇ ਵੀ ਪਾ ਲਏ, ਬੀਬੀਆਂ ਨੇ ਵੀ ਪਾ ਲਏ, ਮੁੰਡਿਆਂ ਨੇ ਵੀ ਪਾ ਲਏ, ਬੀਬੀਆਂ ਨੇ ਵੀ ਪਾ ਲਏ। ਹਜ਼ੂਰ ਕਹਿੰਦੇ ਇਹੋ ਜਿਹੀ ਹਾਲਤ ਹੋਈ, ਕੰਨ ਪਾੜ ਪੜ ਕੇ ਤੁੰਗਲ ਪਾ ਲੈਂਦੇ ਹਨ। ਸੋ ਹਜ਼ੂਰ ਕਹਿੰਦੇ ਨੇ ਯੌਵਨ ਬਹਿਕਰਮ, ਜਦੋਂ ਯੌਵਨ ਜਵਾਨੀ ਦੀ ਅਵਸਥਾ ਬਹਿਕਰਮ ਅਵਸਥਾ ਆਈ ਤਾਂ ਕਣਕ ਕੁੰਡਲ ਹੈ, ਕਣਕ ਸੋਨੇ ਦੇ ਕੁੰਡਲ ਤੁੰਗਲ ਪਾ ਲੈਂਦੇ ਹਨ, ਕੰਨ ਪਾੜ ਪਾੜ ਕੇ ਕੰਨ ਛੇਦੀ ਜਾਂਦੇ ਨੇ, ਵੱਡਾ ਭਾਰੀ ਇਹ ਪਾਪ ਹੈ। ਸੋ ਨੱਕ ਵਿੰਨ ਕਰਕੇ ਫਿਰ ਕੋਕੇ ਜੇ ਤੇ ਹੋਰ ਕਈ ਤਰ੍ਹਾਂ ਦੇ ਪਲਾਲ ਕਰਦੇ ਨੇ। ਹਜ਼ੂਰ ਕਹਿੰਦੇ ਜਿਹੜੇ ਨਾ ਕਰਨ ਯੋਗ ਨਹੀਂ ਕਰਨੇ ਚਾਹੀਦੇ, ਪਰਮੇਸ਼ਰ ਦੀ ਬਣਾਈ ਹੋਈ ਮਰਿਆਦਾ 'ਚ ਕਾਇਮ ਰਹਿਣਾ ਚਾਹੀਦਾ ਹੈ। ਸੋ ਇਸ ਕਰਕੇ ਪਰ ਹਜ਼ੂਰ ਕਹਿੰਦੇ ਇਹ ਤਾਂ ਜੀਵ ਮੁਕਤ ਨਹੀਂ ਹੁੰਦੇ, ਤਾਂ ਪਰਮੇਸ਼ਰ ਦੀ ਇਹਨਾਂ 'ਤੇ ਕਿਰਪਾ ਨਹੀਂ ਹੁੰਦੀ, ਹੀਣਤਾ ਵਾਲੇ ਰਹਿ ਜਾਂਦੇ ਨੇ। ਯੌਵਨ ਬਹਿਕਰਮ, ਜਦੋਂ ਜਵਾਨੀ ਦੀ ਬਹਿਕਰਮ ਅਵਸਥਾ ਆਉਂਦੀ ਹੈ ਤਾਂ ਹਜ਼ੂਰ ਕਹਿੰਦੇ ਨੇ ਫਿਰ ਇਹ ਕੰਨ ਪਾੜ ਪਾੜ ਕੇ ਕਣਕ ਕੁੰਡਲ ਹੈ, ਕਣਕ ਸੋਨੇ ਦੇ ਤੁੰਗਲ ਪਾ ਲੈਂਦੇ ਨੇ, ਹੋਰ ਕਈ ਤਰ੍ਹਾਂ ਦੇ ਛਾਪਾਂ ਛੱਲੇ ਕਈ ਐਸੇ ਗਹਿਣੇ ਪਾ ਕੇ ਆਪਣੇ ਨੂੰ ਸੋਹਣਾ ਖੂਬਸੂਰਤ ਬਣਾਉਂਦੇ ਨੇ। ਹਜ਼ੂਰ ਕਹਿੰਦੇ ਇਹ ਸਾਰੀ ਵਜ੍ਹਾ ਹੈ। ਸੋ ਕਈ ਖਾਲਸਾ ਜੀ ਵਾਲਾਂ ਨੂੰ ਕੁੰਡਲ ਜੇ ਪਵਾ ਲੈਂਦੇ ਨੇ, ਵੀ ਵਾਲਾਂ ਨੂੰ ਸੇਕ ਜਿਹਾ ਦਵਾ ਕੇ ਕੁੰਡਲ ਪਵਾਉਂਦੇ ਨੇ, ਵੀ ਮੇਰੇ ਵਾਲ ਬੜੇ ਸੋਹਣੇ ਲੱਗਣ, ਪਰਮੇਸ਼ੁਰ ਦੀ ਕਿਰਤ ਪਤਾ ਨਹੀਂ ਉਹਨਾਂ ਨੂੰ ਕਿਉਂ ਨਹੀਂ ਚੰਗੀ ਲੱਗਦੀ। ਸੋ ਹਜ਼ੂਰ ਕਹਿੰਦੇ ਜਵਾਨੀ ਦੀ ਜਵਾਨੀ ਦੀ ਅਵਸਥਾ ਵਿੱਚ ਕਣਕ ਸੋਨੇ ਦੇ ਕੁੰਡਲ ਤੁੰਗਲ ਪਾ ਲੈਂਦੇ ਹਨ।
ਬਚਿੱਤਰ ਮੰਦਰ ਸੋ ਪੰਤ ਵਸਤਰ,
ਤੇ ਜਦੋਂ ਬਚਿੱਤਰ ਨਾਨਾ ਪ੍ਰਕਾਰ ਦੇ ਮੰਦਰ ਖਾਲਸਾ ਜੀ ਤਿਆਰ ਕੀਤੇ, ਘਰ ਬਣਾਇਆ, ਬਚਿੱਤਰ ਨਾਮ ਹੁੰਦਾ ਨਾਨਾ ਤਰ੍ਹਾਂ ਦਾ, ਉਹ ਨਾਨਾ ਪ੍ਰਕਾਰ ਦੇ ਮੰਦਰ ਘਰ ਬਣਾਏ ਤੇ ਬਚਿੱਤਰ ਬਾ ਵਿਸ਼ੇਸ਼ ਤੌਰ ਤੇ ਫਿਰ ਉਹਨਾਂ 'ਚ ਚਿੱਤਰਕਾਰੀ ਕਰਦੇ ਨੇ, ਚਿੱਤਰਕਾਰੀ ਸੁੰਦਰ ਮਕਾਨ ਬਣਾਏ, ਮੰਦਰ ਚਿੱਤਰਕਾਰੀ ਕੀਤੀ, ਵੇਸਵਾਂ ਜਿਹੜੀਆਂ ਗਾਉਣ ਵਜਾਉਣ ਵਾਲੀਆਂ ਨੇ, ਡਾਂਸ ਕਰਨ ਵਾਲੀਆਂ, ਉਹਨਾਂ ਦੀ ਅਰਧ ਨਗਨ ਤਸਵੀਰਾਂ ਕੰਧਾਂ ਦੇ ਉੱਪਰ ਬਣਵਾਈਆਂ ਹੁੰਦੀਆਂ ਨੇ, ਚਿੱਤਰ ਚਿੱਤਰੀਆਂ ਹੁੰਦੀਆਂ ਨੇ, ਫੋਟੋ ਚਿੱਤਰੀਆਂ ਹੁੰਦੀਆਂ ਨੇ, ਤਸਵੀਰਾਂ ਬਣਾਈਆਂ ਹੁੰਦੀਆਂ ਗੁਰੂ ਘਰ ਦੀਆਂ ਜਾਂ ਗੁਰੂ ਕੀਆਂ ਸਤਿਗੁਰਾਂ ਦੀਆਂ, ਗੁਰੂ ਕੇ ਪਿਆਰਿਆਂ ਦੀਆਂ ਫੋਟੋਆਂ ਲਾਉਣ ਦੀ ਬਜਾਏ ਐਸੇ ਅਲਪੱਗ ਜੀਵ ਨੇ ਭੁੱਲੜ ਗੰਦੀਆਂ ਮੰਦੀਆਂ ਤਸਵੀਰਾਂ ਵੇਸਵਾਵਾਂ ਦੀਆਂ ਲਾਲੇ ਦੇ ਵਿਸ਼ੇ ਵਿਕਾਰ ਪੈਦਾ ਕਰਨ ਵਾਲੀਆਂ। ਸੋ ਹਜ਼ੂਰ ਕਹਿੰਦੇ ਬਚਿੱਤਰ ਮੰਦਰ, ਬਚਿੱਤਰ ਨਾਨਾ ਪ੍ਰਕਾਰ ਦੇ ਮੰਦਰ ਤਿਆਰ ਕਰਕੇ ਬਾ ਵਿਸ਼ੇਸ਼ ਤੌਰ 'ਤੇ ਉਹਨਾਂ 'ਚ ਚਿੱਤਰਕਾਰੀ ਕੀਤੀ ਹੋਈ ਮੰਦਰਾਂ ਦੇ ਅੰਦਰ ਗੰਦੀਆਂ ਮੰਦੀਆਂ ਤਸਵੀਰਾਂ ਦੇ ਤੇ ਸੁਭੰਤ ਸੋਹਣੇ ਸੋਹਣੇ ਵਸਤਰ, ਮੈਂ ਆਹ ਸੂਟ ਪਾਵਾਂ, ਮੈਂ ਆਹ ਕੱਪੜਾ ਪਾਵਾਂ, ਮੈਨੂੰ ਚੋਂ ਸੋਹਣਾ ਲੱਗਦਾ ਹੈ। ਸਾਰੀ ਜ਼ਿੰਦਗੀ ਇਹਨਾਂ ਕੰਮਾਂ ਵਿੱਚ ਹੀ ਲੰਘ ਜਾਂਦੀ ਹੈ। ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਨਾ ਤਾਂ ਸਾਬਣ ਇਹਨੂੰ ਚੰਗਾ ਲੱਗਦਾ, ਵੀ ਕਿਹੜਾ ਸਾਬਣ ਵਰਤਾਂ, ਦੁਕਾਨ 'ਤੇ ਜਾ ਕੇ 6-6-5 'ਚ ਪੈ ਜਾਂਦਾ, ਤੇਲ ਕਿਹੜਾ ਮੈਨੂੰ ਚੰਗਾ ਲੱਗੇਗਾ, ਸੋ ਇਸ ਦਾ ਕੱਪੜਾ ਮੈਨੂੰ ਕਿਹੜਾ ਫੱਬੇਗਾ, ਜੁੱਤੀ ਮੈਨੂੰ ਕਿਹੜੀ ਫੱਬੇਗੀ, ਸਾਰੀ ਉਮਰ ਇਸੇ ਕੰਮ 'ਚ ਲੰਘ ਜਾਂਦੀ ਹੈ, ਤੇਲ ਸਾਬਣ ਕੱਪੜਿਆਂ ਜੁੱਤੀਆਂ ਵਿੱਚ ਹੀ। ਸੋ ਹਜ਼ੂਰ ਕਹਿੰਦੇ ਸੁਭੰਤ ਵਸਤਰਾ, ਸੋਹਣੇ ਸੋਹਣੇ ਵਸਤਰ ਪਾਉਣ ਦੀ ਲਾਲਸਾ ਹੀ ਲੱਗੀ ਰਹਿੰਦੀ ਹੈ।
ਅਤਿਅੰਤ ਮਾਇਆ ਵਿਆਪਤੰ,
ਅਤਿਅੰਤ ਅਤਸੈ ਕਰਕੇ ਹਜ਼ੂਰ ਕਹਿੰਦੇ ਬਹੌਲਤਾ ਕਰਕੇ, ਅਤਿਅੰਤ ਕਰਕੇ ਜਿਹੜੀ ਨਾ ਇਹ ਮਾਇਆ ਜਿਹੜੀ ਹੈ ਇਹ ਜੀਵ ਦੇ ਤਾਂ ਹੀ ਵਿਆਪਤੰ ਚੰਬੜੀ ਹੋਈ ਹੈ, ਇਹ ਵੱਖੋ ਵੱਖਰੇ ਨਾਨਾ ਪ੍ਰਕਾਰ ਦੇ ਇਹ ਮਾਇਆ ਦੇ ਕੌਤਕ ਪਸਾਰੇ ਨੇ ਜਿਹੜੇ ਜੀਵ ਨੂੰ ਕਈ ਪ੍ਰਕਾਰ ਦੇ ਇਹ ਮਾਇਆ ਰੂਪ ਧਾਰ ਕੇ ਵਿਆਪਤ ਨੂੰ ਚੰਬੜੀ ਹੋਈ ਹੈ, ਇਹ ਜੀਵਾਂ ਨੂੰ ਲੱਗ ਰਹੀ ਹੈ। ਇਸ ਕਰਕੇ ਤਾਂ ਇਹ ਜੀਵ ਜਿਹੜੇ ਨੇ ਇਹ ਮੁਕਤ ਨਹੀਂ ਹੋ ਸਕਦੇ, ਸੱਚੇ ਪਾਤਸ਼ਾਹ ਫਿਰ ਕਿਵੇਂ ਹੋ ਸਕਦੇ ਨੇ ਮੁਕਤ? ਤਾਂ ਹਜ਼ੂਰ ਆਖਰੀ ਤੁਕ ਹੀ ਦੱਸਦੇ ਹਨ,
ਅਚੁੱਤ ਸਰਨ ਸੰਤ ਨਾਨਕ,
ਹੇ ਭਾਈ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਅਚੁੱਤ ਅਗਿੜ ਸਰੂਪ ਵਿਨਾਸ਼ ਹੋਣ ਤੋਂ ਰਹਿਤ ਪਰਮੇਸ਼ਰ, ਉਸ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਸੰਤ ਭਗਤ ਨੇ ਨਾ, ਉਹਨਾਂ ਗੁਰੂ ਕੇ ਪਿਆਰਿਆਂ ਦੀ ਸ਼ਰਨ ਗ੍ਰਹਿਣ ਕਰੇ, ਗੁਰੂ ਕੀ ਸਾਧ ਸੰਗਤ ਗ੍ਰਹਿਣ ਕਰੇ, ਗੁਰੂ ਕੀ ਸੰਗਤ ਵਿੱਚ ਆਉਣਾ ਕਰੇ, ਗੁਰੂ ਕੀ ਸੰਗਤ ਤੋਂ ਬਗੈਰ ਹਜ਼ੂਰ ਕਹਿੰਦੇ ਮੁਕਤੀ ਕਰੇ ਪ੍ਰਾਪਤ ਨਹੀਂ ਹੋ ਸਕਦੇ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਏ, ਨਹੀਂ ਕਰੇ ਕਲਿਆਣ ਨੂੰ ਪ੍ਰਾਪਤ ਹੋਈਦਾ। ਸੋ ਇਸ ਕਰਕੇ ਹਜ਼ੂਰ ਕਹਿੰਦੇ ਹੇ ਭਾਈ, ਹੇ ਅਚੁੱਤ ਸਰਨ ਸੰਤ ਨਾਨਕ, हे वाहिगुरू परमेश्वर अगेड़ स्वरूप जे उस वाहिगुरू परमेश्वर की जेड़े सरण संत जेड़े संत गुरु की शरण में आए हुए न परमेश्वर का सरण आसरा जिन्होंने ग्रहण किया संतान ने उन्होंने संतान रब के प्यारे गुरसिखा की गुरु की साध संगत करे ते गुरु की साध संगत में आके की फिर करे जी हंकार करे किसी ना लड़ाई लड़े किसी ना ईरखा करे नहीं नहीं सचे पातशाह सो गुरु की साध संगत में आके हजूर गुरु अर्जन साहब जी कहते हैं इयो बेनती करे
ओ भगवान ए नमः
ओ दा भाव हुंदा है हे भगवान हे वाहिगुरु मेरे खट पगा स्पन परमेश्वर जी मेरी नमः नमस्कार है तुहाडे चरणा च वाहिगुरु परमेश्वर दे चरणा च ओ भगवान ए नमः हे भगवान परमेश्वर खट पगा स्पन जी मेरी तुहाडे चरणा च नमः नमस्कार होवे गुरु नु समर्पित होके गुरु की संगत कर गुरु का सिख बन के गुरु के चरणों में आवेगा हजूर कहते फिर मुक्ति प्राप्त होवेगा उन्ना चिर नहीं मुक्ति नहीं प्राप्त होगी जिन्हें मर्जी साधन कर ला सो हजूर सचे पातशाह पवित्र उपदेश दे रहे हैं फिर हजूर सचे पातशाह संसार का जो द्वंदवाद है ना द्वंदवाद जिक्र हजूर अगली पौड़ी करते हैं हे पंडित जी जे किसी का जमना है ना तो मरना भी नाल ही है जो जन्म है सो जाना हो मूआ जेड़ा जम के आ गया ना अवश तौर ते मरेगा जेड़ा जन्म होया है ओदी मौत भी होवेगी जेड़े बन गई है ना वस्तु ओ टह भी जावेगी जेड़ी कर दिती है ना ओ टुट भी जावेगी सो खालसा जी जेड़ी जेड़ी चीज हजू बनी है संसार दी ओ जरूर मिथ्या है ते ओ नासवंत है ते बिनसनहारी है पक्के तौर ते कदे रह नहीं सकदे सो हजूर कहिंदे जन्मं तां मरणं ये द्वंदवादी संसार है जिथे जमना उथे नाल मरना मौत भी लिखी हुई है जमण तो पहलो ही मौत लिख दी वाहिगुरु ने साडा जन्म बाद विच हुंदा है मौत पहलो ही लिखी हुई है मरण लिखाए मंडल मह आए असी मौत दा लेख लिखवा के संसार ते आए हाँ जिन्हें जीव खालसा जी पैदा होके आए हैं साडे सारियां दे मत्थे ते परमेश्वर ने लेख लिखिया होया है मौत दा जो कुछ प्राप्त होना है किन्ने वरे किन्ने महीने किन्ने साल किन्ने दिन किन्नियां घड़ियां पल किन्ने साह लैने ने सारे खालसा जी मत्थे ते साडे लेख लिख के परमेश्वर ने फिर सानू संसार ते भेजे है सारियां दे मत्थे ते लेख लिखिया होया है जे नहीं ना लिखिया होया किसी दे मत्थे ते लेख तो मेरा वाहिगुरु परमेश्वर है जिहदे मत्थे ते कोई लेख नहीं ना जम्मण दा ना मरण दा ना होर किसी वस्तु दा वो बाकी सारियां दे मत्थे ते लेख लिखण वाला है आप लेखा तो रहत है धन गुरु नानक साहब सच्चे पातशाह दे खालसा जी 598 अंग दे उपर शायद ये बचन हजूर दा चौजी प्रीतम दा सोरठ राग विच गुरु नानक साहब दे बचन आउंदे ने सोरठ महला पहला सर्ब जियां सिर लेख तो राहो बिन लेख नहीं कोई जियो आप अलेख कुदरत कर देख हुक्म चलाए सोई जियो सारियां दे मत्थे ते लेख लिखिया करी लो करम लिखियो लेख मत है सो आप खालसा जी ओ हाथ च कलम फड़ के सारियां ने मत्थे ते परब दा लेख लिखिया है जमण दा मरण दा पर आप वाहिगुरु परमेश्वर लेखे हिसाब किताब तो रहत है सो हजूर कहिंदे ने हे पंडित जी जन्मं तां मरणं जिहदा जमणा है ना उहदा नाल मरण मरना भी होवेगा जिहड़ा जम पिया ओ अवश्य तौर ते मरेगा जिथे पदार्था दे आउण तो बड़ी खुशी हुंदी है नचदे टपदे ने भंगड़े पाउंदे ने डांस करदे ने बड़ी खुशी हुंदी चा चढ़िया हुंदा है जदों पदार्थ कोई वस्तु मिलदी है खुशी दा समा हुंदा है पर जिथे हजूर कहिंदे खुशी है ना उथे सोगं सोग भी जरूर वरतेगा आए पदार्थ दी खुशी है ते गए पदार्थ दा सोग भी जरूर पवेगा क्योंकि द्वंदवादी संसार है दुख सुख दोए दर कपड़े पहरे जाए मनुख करे खुशी करे गमी ए मनुखी सुभा है जिंदगी दे अंदर मिलदा रहिंदा है हरखं ता सोगं जे हरख खुशी है ना पदार्थ दे आउण तो ता नाल सोग भी जरूर आया लो सोग भी जरूर वापरदा है
भोगं ता रोगं
ते जे भोग पदार्था दे ने खालसा जी पदार्थ भोगण वास्ते मिले होए ने ते उहनां नूं नजायज भोग भोग के पदार्था दे ताई हजूर कहिंदे फिर रोग भी जरूर पैदा हो जांदा है सो रोग पैदा करते ने शरीर के अंदर रस होए ना रस रूपा कामण रस परमल की वास रस घोड़े रस सेजा मंदर रस मीठा रस मास ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਹੈ। ਨਾਮ ਦਾ ਕਦੇ ਵਾਸਾ ਨਹੀਂ ਹੁੰਦਾ, ਪਦਾਰਥਾਂ ਦੇ ਭੋਗਣ ਦੀ ਇੱਛਾ ਬਣੀ ਰਹਿੰਦੀ ਹੈ। ਸੋ ਇਸ ਕਰਕੇ ਭੋਗੰ ਤਾਂ ਰੋਗੰ, ਉਹਨਾਂ ਨੇ ਭੋਗ ਪਦਾਰਥਾਂ ਦੇ ਭੋਗਣ ਤੋਂ ਬਾਅਦ ਫਿਰ ਰੋਗ ਵੀ ਚੰਬੜ ਜਾਂਦਾ ਹੈ। ਬੜੀ ਖੰਡ ਖਾਧੀ, ਬੜੀਆਂ ਮਠਿਆਈਆਂ ਖਾਧੀਆਂ, ਬੜੇ ਫਲ ਫਰੂਟ ਖਾਧੇ, ਡਾਕਟਰ ਕਹਿੰਦਾ ਹੁਣ ਸ਼ੂਗਰ ਹੋ ਗਈ ਹੈ, ਮਿਹਰਬਾਨੀ ਕਰੀ ਮਿੱਠੇ ਨੂੰ ਮੂੰਹ ਨਾ ਲਾਵੀਂ। ਬਾਜ਼ਾਰ ਵਿੱਚ ਤੁਰਿਆ ਜਾਂਦਾ, ਵੰਨ ਸੁਵੰਨੇ ਪਦਾਰਥ ਹੋਣ, ਮਠਿਆਈਆਂ ਹੋਣ, ਜ਼ਹਿਰ ਹੀ ਪ੍ਰਤੀਤ ਹੁੰਦੀ ਹੈ ਸਾਰੇ, ਕਿਉਂਕਿ ਡਾਕਟਰ ਨੇ ਰੋਕ ਦਿੱਤਾ ਹੁਣ ਸ਼ੂਗਰ ਕੰਟਰੋਲ 'ਚ ਨਹੀਂ। ਸੋ ਇਸ ਤਰ੍ਹਾਂ ਖਾਲਸਾ ਜੀ ਉਹ ਹੀ ਰੋਗ ਨੂੰ ਪੈਦਾ ਕਰ ਦਿੰਦੇ ਹਨ। ਭੋਗੰ ਤਾਂ ਰੋਗੰ, ਜੇ ਪਦਾਰਥਾਂ ਦਾ ਭੋਗ ਹੈ ਨਾ, ਭੋਗਣ ਵਾਸਤੇ ਮਿਲੇ ਹੋਏ ਨੇ, ਤੇ ਨਾਲ ਰੋਗ ਵੀ ਪੈਦਾ ਹੁੰਦੇ ਹਨ। ਜਿਹੜਾ ਖਾਲਸਾ ਜੀ ਉੱਚਾ ਹੋ ਗਿਆ ਨਾ, ਉੱਚਾ ਵੀ ਅਸੀਂ ਰਾਜੇ ਲੋਕ ਹੁੰਦੇ ਜੀ, ਸਾਡੀ ਜਾਤ ਬੜੀ ਉੱਚੀ ਹੈ ਜੀ, ਸਾਡੇ ਕੋਲ ਪੈਸਾ ਬੜਾ ਜੀ, ਸਾਡਾ ਕਾਰੋਬਾਰ ਬੜਾ ਤਗੜਾ ਜੀ, ਅਸੀਂ ਉੱਚੇ ਹੁੰਦੇ ਹਾਂ, ਮਾੜੇ ਦਾ ਪਰਛਾਵਾਂ ਵੀ ਨਹੀਂ ਲੈਣਾ। ਹਜ਼ੂਰ ਕਹਿੰਦੇ ਜਿਹੜਾ ਅੱਜ ਉੱਚਾ ਹੈ ਨਾ, ਕੱਲ੍ਹ ਨੂੰ ਨੀਚੰ ਨੀਵਾਂਪਨ ਵੀ ਵੇਖਣਾ ਪਵੇਗਾ। ਕੀ ਪਤਾ ਕਦੋਂ ਰੱਬ ਨੇ ਕਦੋਂ ਉਲਟਾ ਪਾਸਾ ਫੇਰ ਦੇਣਾ। ਉਸ ਮਾਲਕ ਦੀ ਖਾਲਸਾ ਜੀ ਕੀ ਗਤੀ ਨੂੰ ਜਾਣਿਆ ਜਾਵੇ। ਉਹ ਜੇ ਚਾਹਵੇ ਤਾਂ ਕੀੜੇ ਨੂੰ ਪਾਤਸ਼ਾਹ ਬਣਾ ਦਿੰਦਾ ਹੈ, ਅਤੇ ਜੇ ਚਾਹਵੇ ਤਾਂ ਪਾਤਸ਼ਾਹ ਬਣਿਆ ਹੋਇਆ ਨੂੰ ਕੀੜਿਆਂ ਵਾਂਗ ਖਾਕ ਚੁਰਲਾ ਕੇ ਰੱਖ ਦਿੰਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੋਆ, ਐਸਾ ਵਾਹਿਗੁਰੂ ਪਰਮੇਸ਼ਰ ਹੈ, ਰੀਤੇ ਭਰੇ ਭਰੇ ਸਖਨਾਵੈ ਯੇ ਤਾਕੋ ਬਿਵਹਾਵੈ। ਭਰਿਆਂ ਨੂੰ ਖਾਲੀ ਕਰ ਦਿੰਦਾ, ਖਾਲੀਆਂ ਨੂੰ ਛੇਣ ਕਾਲ 'ਚ ਭਰ ਕੇ ਨਿਹਾਲ ਕਰ ਦਿੰਦਾ ਪਰਮੇਸ਼ਰ ਹੈ। ਐਸਾ ਵਾਹਿਗੁਰੂ ਹੈ ਰਾਜਾ ਸ੍ਰਮ, ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ, ਹੱਸਦੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ, ਜਲਤੇ ਥਲ ਕਰ ਥਲਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਪੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਉਸ ਵਾਹਿਗੁਰੂ ਪਰਮੇਸ਼ਰ ਦਾ ਕੋ ਅੰਤ ਸਿਰਾ ਨਹੀਂ। ਊਚੰ ਤਾਂ ਨੀਚੰ, ਜੇ ਉੱਚਾ ਹੈ ਨਾ, ਧਨ ਪਦਾਰਥਾਂ ਕਰਕੇ ਆਪਣੇ ਆਪ ਨੂੰ ਉੱਚਾ ਸਮਝਦਾ, ਮਾਣ ਵਡਿਆਈ ਸਭ ਚੁੱਕੀ ਫਿਰਦਾ, ਤਾਂ ਨੀਚੰ ਕੱਲ ਨੂੰ ਨੀਵਾਂ ਪਰ ਵੀ ਵੇਖਣਾ ਪਵੇਗਾ। ਉੱਚਾ ਚੜ੍ਹੈ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲ, ਧਰਤੀ ਤੇ ਕਦੋਂ ਆਣ ਡਿੱਗਣਾ ਕੋਈ ਪਤਾ ਹੀ ਨਹੀਂ। ਜਦੋਂ ਖਾਲਸਾ ਜੀ ਗੌਤਮ ਰਿਸ਼ੀ ਦੇ ਘਰ ਵਿੱਚ ਅਹਿਲਿਆ ਦਾ ਸਤਭੰਗ ਕਰਨ ਵਾਸਤੇ, ਸੋ ਇੰਦਰ ਸਵਰਗ ਦਾ ਰਾਜਾ ਗਿਆ, ਕਲੰਕਿਤ ਹੋ ਗਿਆ, ਇਹਨੂੰ ਹਜ਼ਾਰ ਭਗਤ ਦਾ ਸਰਾਪ ਮਿਲਿਆ, ਹਜ਼ਾਰਾਂ ਵਿਆਹੀਆਂ ਜਾਂ ਸਰੀਰ 'ਤੇ ਫੁੱਟ ਕੇ ਖੂਨ ਨਿਕਲਾਇਆ, ਕਬਲਾਂ ਦੀ ਬਗੀਚੀ 'ਚ ਜਾ ਲੁਕਿਆ ਸੀ। ਉਸ ਵੇਲੇ ਨੌਖ ਰਾਜਾ ਖਾਲਸਾ ਜੀ ਉਹ ਸਵਰਗ ਦਾ ਬਾਦਸ਼ਾਹ ਉਹਨਾਂ ਚਿਰ ਬਣਿਆ, ਅਤੇ ਕਬਲ ਦੀ ਬਗੀਚੀ 'ਚ ਸ਼ਰਮਿੰਦਾ ਹੁੰਦਾ ਜਾ ਲੁਕਿਆ, ਅਤੇ ਨੌਖ ਰਾਜੇ ਨੂੰ ਸਵਰਗ ਦਾ ਰਾਜਾ ਬਣਾ ਦਿੱਤਾ ਗਿਆ। ਉਹ ਜਦੋਂ ਸੁਖ ਪਾਲਕੀ 'ਚ ਬੈਠੇ ਖਾਲਸਾ ਜੀ, ਸਭ ਤਰੀਖੀਆਂ ਨੂੰ ਪਾਲਕੀ ਚੁਕਾਈ ਹੋਈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਦਾ ਉਦਿਆਲ ਕਰੀਹੀ ਨਾਂ ਲਿਖਿਆ, ਸੋ ਕਈਆਂ ਨੇ ਪ੍ਰਾਣਾਂ ਵਿੱਚ ਉਹਦਾ ਜੜ ਪਰਥ ਨਾਮ ਵੀ ਆਉਂਦਾ ਰਿਖੀ ਦਾ, ਸਭ ਤਰੀਖੀ ਜਿਹੜੇ ਪਾਲਕੀ ਚੁੱਕੀ ਜਾਂਦੇ ਸੀ। ਇਹਦੇ ਨੌਖ ਰਾਜੇ ਦੇ ਕਾਮੀ ਦੇ ਮਨ 'ਚ ਖਿਆਲ ਆਇਆ ਵੀ ਜੇ ਮੈਂ ਸਚੀ ਨੂੰ ਸਵਰਗ ਦੀ ਰਾਣੀ ਜਿਹੜੀ ਸਚੀ ਹੈ ਸੁੰਦਰ ਸਰੂਪ ਵਾਲੀ ਜੀ ਉਹਨੂੰ ਨਾ ਮੈਂ ਵਰਿਆ ਅਤੇ ਮੈਂ ਕਾਹਦਾ ਰਾਜਾ ਸਵਰਗ ਦਾ। ਸੋ ਪਾਲਕੀ 'ਚ ਬੈਠ ਕਰਕੇ ਸਭ ਤਰੀਖੀਆਂ ਨੂੰ ਪਾਲਕੀ ਸੱਤਾਂ ਨੂੰ ਚੁਕਾਈ ਹੋਈ, ਉਹ ਪਾਲਕੀ ਲੈ ਕੇ ਜਾ ਰਹੇ ਸੀ, ਹੱਥ 'ਚ ਛਟੀ ਫੜ ਕੇ ਜੜ ਪਰਥ ਨੂੰ ਉਦਿਆਲ ਕਰੀਹੀ ਨੂੰ ਮਾਰੀ, ਛੇਤੀ ਚਲੋ ਛੇਤੀ ਚਲੋ, ਸਰਪ 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 ਸਰਪ, ਸਰਪ ਨਾਮ ਸੰਸਕ੍ਰਿਤ 'ਚ ਕਾਹਲੀ ਨੂੰ ਕਹੀਦਾ, ਕਾਹਲੀ ਕਰੋ ਕਾਹਲੀ ਕਰੋ, ਛੇਤੀ ਲੈ ਕੇ ਚੱਲੋ। ਉਹ ਜੜ ਪਰਥ ਜਿਹੜਾ ਉਦਿਆਲ ਕਰੀਹੀ ਸੀ, ਉਹਨੇ ਆਖਿਆ ਨਾਲਦਿਆਂ ਨੂੰ ਕਹਿ ਕੇ ਪਾਲਕੀ ਭਵਾਂ ਕੇ ਠਾਂ ਮਾਰੀ, ਉਹਨੇ ਆਖਿਆ ਕਾਮੀਆਂ ਸੀ ਕੋਈ ਸੱਪ ਬਣੀਏ, ਤੂੰ ਜਾ ਕੇ ਸੱਪ ਬਣ। ਉਹਦਾ ਸਵਰਗ ਦੇ ਰਾਜ ਸਿੰਘਾਸਨ 'ਤੇ ਬਹਿ ਕੇ ਸਚੀ ਨੂੰ ਵਰਨਾ ਚਾਹੁੰਦਾ ਸੀ, ਉਹ ਖਾਲਸਾ ਜੀ ਫਿਰ ਨੀਮ ਖਾਰ ਤੀਰਥ ਦੇ ਉੱਪਰ ਸੱਪ ਬਣ ਕੇ ਡਿੱਗਾ ਸੀ। ਇਹੋ ਜਿਹੀ ਹਾਲਤ ਹੁੰਦੀ ਹੈ, ਜਿਹੜਾ ਊਚੰਗ ਤਾਂ ਨੀਚੰਗ, ਜਿਹੜਾ ਉੱਚਾ ਹੈ ਨਾ, ਫਿਰ ਉਹਨੂੰ ਨੀਵਾਂਪਨ ਵੀ ਵੇਖਣਾ ਪੈਂਦਾ ਹੈ।
ਨਾਨਾ ਸੋ ਮੂਚੰਗ,
ਤੇ ਜਿਹੜਾ ਵਿਚਾਰਾ ਨਾਨਾ ਤੁਛ ਜਿਹਾ ਵਿਚਾਰਾ, ਕੀੜੇ ਵਰਗਾ ਤੁਛ, ਕਮਜ਼ੋਰੀ ਗਰੀਬੀ ਦੀ ਹਾਲਤ ਵਿੱਚ ਰਹਿਣ ਵਾਲਾ ਹੈ, ਜੇ ਪਰਮੇਸ਼ੁਰ ਕਿਰਪਾ ਕਰ ਦੇਵੇ ਨਾ ਖਾਲਸਾ ਜੀ, ਸੋ ਮੂਚੰਗ, ਮੂੰਹ 'ਚ ਵਿਭੂਤੀ ਵਾਲਾ, ਉਹ ਖਾਲਸਾ ਜੀ ਪਰਮੇਸ਼ੁਰ ਨੂੰ ਬਾਦਸ਼ਾਹ ਥਾਪ ਦਿੰਦਾ ਹੈ। ਜਿਹੜਾ ਵਿਚਾਰਾ ਨਾਨਾ ਤੁਛ ਹੈ ਨਾ, ਵਿਚਾਰਾ ਨਰਮ ਹੈ, ਕਮਜ਼ੋਰ ਹੈ, ਹਰ ਪੱਖ ਤੋਂ ਮਾੜਾ ਹੈ, ਜੇ ਪਰਮੇਸ਼ੁਰ ਦੀ ਨਜ਼ਰ ਸਵੱਲੀ ਹੋ ਜਾਵੇ ਤਾਂ ਊਚੰਗ ਵਿਭੂਤੀ ਵਾਲਾ, ਧਨ ਪਦਾਰਥ ਹਾਥੀ ਘੋੜਿਆਂ ਵਾਲਾ ਪਰਮੇਸ਼ੁਰ ਨੂੰ ਬਣਾ ਦਿੰਦਾ, ਥਾਪ ਦਿੰਦਾ ਹੈ। ਤੇ ਜੇ ਰਾਜੰਗ, ਰਾਜ ਪ੍ਰਾਪਤ ਹੋਇਆ ਰਾਜ, ਤੇ ਹਜ਼ੂਰ ਕਹਿੰਦੇ ਫਿਰ ਮਾਨੰਗ ਹੰਕਾਰੀ ਹੋ ਜਾਂਦੇ ਨੇ ਰਾਜ ਕਰਨ ਕਰਕੇ, ਤਪੋ ਰਾਜ, ਰਾਜੋਂ ਫਿਰ ਨਰਕ ਪ੍ਰਾਪਤ ਹੁੰਦਾ ਹੈ। ਅਰਾਜੰਗ ਤਾਂ ਮਾਨੰਗ, ਜੇ ਰਾਜ ਭਾਗ ਪ੍ਰਾਪਤ ਹੋ ਗਿਆ ਫਿਰ ਮਾਨੀ ਹੋ ਜਾਂਦੇ, ਆਫਰੇ ਫਿਰਦੇ ਰਹਿੰਦੇ ਨੇ, ਅਸੀਂ ਰਾਜੇ ਹਾਂ ਤੇ ਸਾਡਾ ਅਮੋੜ ਹੁਕਮ ਪ੍ਰਜਾ ਦੇ ਉੱਪਰ ਚੱਲਦਾ ਹੈ। ਜਿਹਨੂੰ ਮਰਜ਼ੀ ਫਾਹੇ ਲਾ ਦਈਏ, ਜਿਹਨੂੰ ਮਰਜ਼ੀ ਫਾਹੇ ਲੱਗਣ ਤੋਂ ਛੁਡਾ ਦਈਏ। ਹਉਂ ਬੰਧ ਹਉਂ ਸਾਧੋਂ ਬੈਰ, ਹਮਰੀ ਭੂਮ ਕੌਣ ਘਾਲੈ ਪੈਰ। ਇਹੋ ਜੀ ਮਨ 'ਚ ਖਿਆਲ ਬਣ ਜਾਂਦੇ ਹਨ। ਸੋ ਹਜ਼ੂਰ ਕਹਿੰਦੇ ਰਾਜੰ ਤਾਂ ਮਾਨੰ, ਜੇ ਰਾਜਾ ਬਣ ਗਿਆ ਤੇ ਫਿਰ ਮਾਨੀ ਹੰਕਾਰੀ ਹੋ ਜਾਂਦਾ ਹੈ। ਤੇ ਜਦੋਂ ਅਭਿਮਾਨੀ ਹੋ ਗਿਆ ਨਾ, ਆਪਣੇ ਆਪ ਨੂੰ ਸਮਝਣ ਲੱਗ ਪਏ ਵੀ ਅਭਿਮਾਨ, ਮੈਂ ਵੀ ਕੁਝ ਕਰ ਸਕਦਾ, ਮੈਂ ਆਪਣੇ ਜੋ ਮਰਜ਼ੀ ਕਰ ਸਕਦਾ। ਹਜ਼ੂਰ ਕਹਿੰਦੇ ਫਿਰ ਹੀਣਾਪਨ ਵੀ ਵੇਖਣਾ ਪੈਂਦਾ ਹੈ। ਜਿਹੜੇ ਅਭਿਮਾਨੀ ਪੁਰਸ਼ ਨੇ ਨਾ, ਫਿਰ ਸ਼ਰਮਿੰਦਗੀ ਸਹਿਤ ਵੀ ਹੋਣਾ ਪੈਂਦਾ। ਜਿੱਥੇ ਜਾਈਏ ਲੋਕ ਸਾਡੇ ਜਿੰਦਾਬਾਦ ਦੇ ਨਾਅਰੇ ਲਾਉਣ, ਫੁੱਲਾਂ ਦੇ ਸਿਹਰੇ ਸਾਡੇ ਗਲ 'ਚ ਪਾਉਣ, ਅੱਗੇ ਢੋਲ ਵੱਜਦਾ ਜਾਵੇ। ਮਗਰ ਮਗਰ ਅਸੀਂ ਜਾਈਏ, ਲੋਕ ਸਾਡੀ ਬੱਲੇ ਬੱਲੇ ਕਰਨ। ਇਉਂ ਜਿਹਨਾਂ ਦੇ ਮਨ 'ਚ ਅਭਿਮਾਨ ਇੱਛਾ ਬਣੀ ਰਹਿੰਦੀ ਸਤਿਕਾਰ ਦੇ, ਕਦੇ ਨੂੰ ਹੀਣਤਾ ਵੀ ਵੇਖਣੀ ਪੈਂਦੀ ਹੈ, ਸ਼ਰਮਸਾਰ ਲੱਜਿਆ ਸਹਿਤ ਵੀ ਹੋਣਾ ਪੈਂਦਾ ਹੈ।
ਪਰ ਵਿਰਤ ਮਾਰਗ,
ਇਹ ਪ੍ਰਵਿਰਤੀ ਮਾਰਗ ਸੰਸਾਰ ਹੈ ਹਰੀ ਲਾਲ ਕ੍ਰਿਸ਼ਨ ਲਾਲ ਜੀ। ਇਹ ਪ੍ਰਵਿਰਤੀ ਮਾਰਗ ਸੰਸਾਰ ਜਿਹੜਾ ਹੈ,
ਵਰਤੰਤ ਵਿਨਾਸ਼ਨ,
ਇਹਦੇ ਵਿੱਚ ਵਰਤੰਤ ਵਰਤਣਾ ਨਾ। ਹਜ਼ੂਰ ਕਹਿੰਦੇ ਪ੍ਰਵਿਰਤੀ ਮਾਰਗ ਸੰਸਾਰ ਦੇ ਅੰਦਰ ਇਹ ਬੇਵਿਸ਼ੇਸ਼ ਤੌਰ ਤੇ ਨਾਸ਼ਨ, ਨਾਸ਼ ਹੋ ਜਾਣ ਵਾਲਾ ਹੀ ਹੈ। ਇਹ ਪ੍ਰਵਿਰਤੀ ਮਾਰਗ ਦੀ ਦੁਨੀਆਂ ਸੰਸਾਰ ਹੈ। ਇਹ 'ਚ ਪਿਆ ਹੋਇਆ ਵਿਅਕਤੀ ਜੇ ਪਦਾਰਥਾਂ 'ਚ ਗੁੰਮ ਹੋ ਕੇ ਰਹਿ ਗਿਆ ਤਾਂ ਹਜ਼ੂਰ ਕਹਿੰਦੇ ਵਿਨਾਸ਼ਨ, ਵਿਨਾਸ਼ ਹੋ ਜਾਵੇਗਾ, ਨਾਸ਼ ਹੋ ਜਾਵੇਗਾ। ਕੇਵਲ ਵਾਹਿਗੁਰੂ ਦੀ ਭਗਤੀ ਦੇ ਜ਼ਰੀਏ ਹੀ ਕੋਈ ਬਚ ਸਕਦਾ ਹੈ।
ਗੋਬਿੰਦ ਭਜਨ ਸਾਧ ਸੰਗੇਨ ਅਸਤਰੰ,
ਹਜ਼ੂਰ ਕਹਿੰਦੇ ਗੋਬਿੰਦ ਪਰਮੇਸ਼ਰ ਦਾ ਜਿਹੜਾ ਭਜਨ ਹੈ ਨਾ, ਉਹ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਕਰੇ ਤਾਂ ਅਸਤਰੰਗ ਸਥਿਤ ਹੋ ਸਕਦਾ ਹੈ। ਨਹੀਂ ਤਾਂ ਪ੍ਰਵਿਰਤੀ ਮਾਰਗ ਸੰਸਾਰ ਦੇ ਵਿੱਚ ਖਚਿਤ ਹੋ ਕੇ ਸਮਾਪਤ ਹੋ ਜਾਂਦਾ ਹੈ। ਗੋਬਿੰਦ ਪਰਮੇਸ਼ਰ ਦਾ ਭਜਨ ਹੈ, ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਜਿਹੜਾ ਕਰੇ, ਉਹ ਭਾਈ ਸਥਿਤ ਹੋ ਸਕਦਾ ਹੈ।
ਭਗਵੰਤ ਭਜਨਾਸਨ,
ਤੇ ਧੰਨ ਨੇ ਉਹ ਗੁਰੂ ਕੇ ਪਿਆਰੇ ਜਿਹੜੇ ਨਾਨਕ ਭਗਵੰਤ ਭਜਨਾਸਨ, ਜਿਹੜੇ ਵਾਹਿਗੁਰੂ ਪਰਮੇਸ਼ਰ ਭਗਵੰਤ ਜਿਹੜਾ ਖੱਟ ਭਗਾ ਸਪਨ ਪਰਮੇਸ਼ਰ ਹੈ, ਉਹਦੇ ਭਜਨ ਵਿੱਚ ਹੀ ਆਸਨ ਜਿਹਨਾਂ ਨੇ ਲਾਇਆ ਹੋਇਆ। ਹਜ਼ੂਰ ਕਹਿੰਦੇ ਉਹਨਾਂ ਦਾ ਜੀਵਨ ਸਫਲ ਹੈ। ਭਜਨ ਆਸਨ, ਭਜਨ ਵਿੱਚ ਹੀ ਆਸਨ ਸੁਰਤੀ ਬਿਰਤੀ ਲਾਈ ਹੋਈ ਹੈ, ਭਜਨ ਵਿੱਚ ਹੀ ਹਰ ਵੇਲੇ ਰੰਗੇ ਰਹਿੰਦੇ ਹਨ। ਤੇ ਖਾਲਸਾ ਜੀ, ਉਹ ਪਰਮੇਸ਼ਰ ਦੇ ਭਜਨ ਸਿਮਰਨ ਕਰਨ ਵਾਲੇ ਜਿਹੜੇ ਨੇ, ਭਜਨ ਆਸਨ, ਤੇ ਭਜਨ ਦਾ ਹੀ ਖਾਲਸਾ ਜੀ ਉਹ ਆਸਨ ਪਦਾਰਥ ਛਕਦੇ ਨੇ ਭੋਜਨ, ਉਹਨਾਂ ਦਾ ਭਜਨ ਹੀ ਭੋਜਨ ਹੈ। ਅਖੰਡ ਕੀਰਤਨ ਤਿੰਨ ਭੋਜਨ, ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ। ਭਜਨ ਦਾ ਹੀ ਖਾਲਸਾ ਜੀ ਆਸਨ ਛਕਣ ਦਾ ਨਾਮ ਹੁੰਦਾ ਖਾਣ ਦਾ, ਉਹ ਭਜਨ ਦਾ ਹੀ ਖਾਲਸਾ ਜੀ ਖਾਣਾ ਖਾਂਦੇ ਨੇ, ਭਜਨ ਸਿਮਰਨ ਦਾ ਹੀ, ਕੀਰਤਨ ਹੀ ਉਹਨਾਂ ਦੀ ਰੂਹ ਦੀ ਖੁਰਾਕ ਬਣ ਜਾਂਦੀ ਹੈ। ਵਾਹਿਗੁਰੂ ਪਰਮੇਸ਼ਰ ਦੇ ਭਜਨ ਵਿੱਚ ਜਿਨ੍ਹਾਂ ਨੇ ਆਸਣ ਲਾਇਆ ਹੋਇਆ, ਸੁਰਤੀ ਬਿਰਤੀ ਲਾਈ ਹੋਈ
ਹੈ।
ਜੇ ਵਾਹਿਗੁਰੂ ਪਰਮੇਸ਼ਰ ਦੀ ਖਾਲਸਾ ਜੀ ਕਿਰਪਾ ਹੋ ਜਾਵੇ ਤਾਂ ਹਰੀ ਦੀ ਨਿਰੰਕਾਰ ਦੇ, ਅੰਮ੍ਰਿਤਸਰ ਸਾਹਿਬ ਵਾਲੀ ਸੰਪਰਦਾ ਉੱਥੋਂ ਦਾ ਪਾਠ ਕਿਰਪੰਤ ਹੈ, ਦਮਦਮਾ ਸਾਹਿਬ ਦਾ ਪਾਠ ਜਿਹੜਾ ਕਿਰਪੰਗ ਤਾਂ ਹਰੀਅੰਗ। ਜੇ ਵਾਹਿਗੁਰੂ ਪਰਮੇਸ਼ਰ ਦੀ ਹੋ ਜਾਵੇ ਨਾ ਕਿਰਪਾ ਹਰੀ ਨਿਰੰਕਾਰ ਦੀ,
ਮਤ ਤਤ ਗਿਆਨ,
ਤਾਂ ਮਤ ਬੁੱਧੀ ਦੇ ਅੰਦਰ ਤਤ ਯਥਾਰਥ ਗਿਆਨ, ਗਿਆਨ ਪ੍ਰਾਪਤ ਹੋ ਜਾਂਦਾ ਪਰਮੇਸ਼ਰ ਦੀ ਕਿਰਪਾ ਨਾਲ। ਜੇ ਵਾਹਿਗੁਰੂ ਪਰਮੇਸ਼ਰ ਹਰੀ ਦੀ ਹੋ ਜਾਵੇ ਨਾ ਕਿਰਪਾ ਤਾਂ ਮਤ ਤਤ ਗਿਆਨ, ਮਤ ਜਿਹੜੀ ਬੁੱਧ ਹੈ ਨਾ, ਉਹ ਆਤਮ ਵਿਸ਼ੈਣੀ ਬੁੱਧ ਬਣ ਜਾਂਦੀ ਹੈ, ਜਿਸ ਦੀ ਬਾਬਤ ਹਜ਼ੂਰ ਦੇ ਬਚਨ ਨੇ, ਉਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵਾਂ ਗਾਵਾਂ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ। ਸੋ ਐਸੀ ਆਤਮ ਵਿਸ਼ੈਣੀ ਬੁੱਧ ਖਾਲਸਾ ਜੀ ਯਥਾਰਥ ਗਿਆਨ ਦੇ ਸਹਿਤ ਹੋ ਜਾਂਦੀ ਹੈ, ਗਿਆਨ ਦੀ ਪ੍ਰਾਪਤੀ ਵਾਲੀ ਹੋ ਜਾਂਦੀ ਹੈ। ਸੋ ਹਜ਼ੂਰ ਬਚਨ ਨੇ, ਇਹ ਨਾ ਬੁੱਧ ਬਹੁ ਸ਼ਾਸਤਰ ਪੜ੍ਹੇ, ਇਹ ਨਾ ਬੁੱਧ ਬਹੁ ਤੋੜੇ ਗੜੇ, ਇਹ ਨਾ ਬੁੱਧ ਬਹੁ ਲੋਕ ਰਿਜਾਏ, ਇਹ ਨਾ ਬੁੱਧ ਬਹੁ ਦੇਸ਼ ਕਮਾਏ। ਸੋ ਬਹੁਤੇ ਖਾਲਸਾ ਜੀ ਤੋੜੇ ਗੜੇ, ਆਕੀ ਕਿਲਿਆਂ ਨੂੰ ਤੋੜ ਲੈਣਾ, ਫਤਿਹ ਕਰ ਲੈਣਾ। ਹਜ਼ੂਰ ਕਹਿੰਦੇ ਕੋਈ ਇਹ ਵੀ ਬੁੱਧੀ ਬਹੁਤੀ ਕੋਈ ਸ੍ਰੇਸ਼ਟ ਮਤ ਵਾਲੀ ਕੋਈ ਗੱਲ ਨਹੀਂ। ਫਿਰ ਇਹ ਨਾ ਬੁੱਧ ਬਹੁ ਤੋੜੇ ਗੜੇ, ਇਹ ਨਾ ਬੁੱਧ ਬਹੁ ਸ਼ਾਸਤਰ ਪੜ੍ਹੇ, ਤੇ ਬਹੁਤੇ ਸ਼ਾਸਤਰ ਵਿੱਦਿਆ ਦਾ ਅਧਿਐਨ ਕਰ ਲੈਣਾ ਵੀ ਕੋਈ ਅਕਲਮੰਦੀ ਨਹੀਂ। ਇਹ ਨਾ ਬੁੱਧ ਬਹੁ ਲੋਕ ਰਿਜਾਏ, ਬਹੁਤੇ ਲੋਕਾਂ ਨੂੰ ਪ੍ਰਸੰਨ ਕਰਵਾ ਕੇ ਤਾੜੀਆਂ ਮਰਵਾ ਲੈਣੀਆਂ। ਸਤਿਗੁਰੂ ਕਹਿੰਦੇ ਇਹ ਕਿੱਡੀ ਕੁ ਅਕਲਮੰਦੀ ਹੈ, ਇਹ ਤਾਂ ਬਾਜ਼ਾਰ ਦੀ ਵੇਸਵਾ ਵੀ ਲੋਕਾਂ ਨੂੰ ਹਾਰ ਭਾਵ ਕਰਕੇ ਸੋ ਖਾਲਸਾ ਜੀ ਤਾੜੀਆਂ ਮਰਵਾ ਲੈਂਦੇ, ਲੋਕਾਂ ਨੂੰ ਖੁਸ਼ ਕਰ ਲੈਂਦੀ ਹੈ, ਇਹ ਕੋਈ ਬਹੁਤੀ ਵੱਡੀ ਕੋਈ ਪ੍ਰਾਪਤੀ ਨਹੀਂ। ਤਾਂ ਦੇਸ਼ ਕਮਾਵਣ, ਲੋਕ ਰਿਝਾਵਣ, ਵੇਸਵਾ ਵੀ ਪ੍ਰਧਾਨ, ਇਹ ਤਾਂ ਵੇਸਵਾ ਵੀ ਕੰਮ ਕਰ ਸਕਦੀ, ਕੋਈ ਇਹ ਕਿੱਡੀ ਅਕਲਮੰਦੀ ਦੀ ਗੱਲ ਹੈ। ਸੋ ਇਹ ਨੇ ਬੁੱਧ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਦਾ ਰਟਨ ਕਰ ਲੈਣਾ, ਇਹ ਵੀ ਕੋਈ ਬਹੁਤੀ ਅਕਲ ਵਾਲੀ ਗੱਲ ਨਹੀਂ। ਸਾਨੂੰ ਤਾਂ ਲੋਕਾਂ ਨੂੰ ਵੀਜ਼ਾ ਲੈਣਾ ਪੈਂਦਾ, ਕਾਂ ਪੰਛੀ ਜਨੌਰ ਇੱਲਾਂ ਥੋੜ੍ਹੀਆਂ ਉੱਡੀਆਂ ਫਿਰਦੀਆਂ ਨੇ, ਦੇਸ਼ਾਂ ਦਾ ਭ੍ਰਮਣ ਕਰਦੀਆਂ ਫਿਰਦੀਆਂ, ਇਹਨਾਂ ਨੂੰ ਮੁਕਤ ਹੋ ਜਾਣਾ ਚਾਹੀਦਾ, ਕਿੱਡੀ ਕੁ ਸਿਆਣਪ ਹੈ। ਸਤਿਗੁਰੂ ਕਹਿੰਦੇ ਇਹ ਵੀ ਕੋਈ ਵੱਡੀ ਅਕਲਮੰਦੀ ਨਹੀਂ। ਫਿਰ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਦੱਸੋ ਵੀ ਕਿਹੜੀ ਅਕਲ ਚੰਗੀ ਹੈ। ਹਜ਼ੂਰ ਕਹਿੰਦੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ, ਨਾਨਕ ਲੇਖੈ ਇੱਕ ਗੱਲ ਹੋਰ ਗੱਲਾਂ ਸ਼ੈਤਾਨ। ਸੋ ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇ ਨਾ ਮਤ ਤਤ ਗਿਆਨ, ਮਤ ਬੁੱਧੀ ਦੇ ਅੰਦਰ, ਤਤ ਸਿਧਾਂਤ ਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ ਯਥਾਰਥ ਗਿਆਨ ਪ੍ਰਾਪਤ ਹੋ ਜਾਂਦਾ ਹੈ। ਬਿਕਸੀਦ ਨਾਮ ਹੁੰਦਾ ਖਿਡਾਵਤ ਦਾ, ਬੁੱਧਾ ਜਿਹੜੀ ਬੁੱਧੀ ਹੈ ਨਾ ਆਤਮ ਸ਼ੈਣੀ ਬੁੱਧ, ਉਹ ਬਿਕਸੀਦ ਹੈ, ਖਿਡਾਵਤ ਦੇ ਸਹਿਤ ਹੋ ਜਾਂਦੀ ਹੈ, ਖੇਡ ਆਉਂਦੀ ਹੈ। ਕਰਣਾ ਮੁਦਤਾ ਮੈਤਰੀ ਅਪੇਖਿਆ ਦੀਆਂ ਇਹ ਖਾਲਸਾ ਜੀ ਥੱਲਿਓ ਪੱਤਰੇ ਨਿਕਲ ਆਉਂਦੇ ਹਨ। ਸੋ ਐਸੀ ਗੁਰੂ ਕੀ ਕਿਰਪਾ ਹੋ ਜਾਂਦੀ ਹੈ, ਬਿਕਸੀਦ ਹੈ ਬੁੱਧਾ, ਬਿਕਸੀਦ ਖਿਡਾਵਤ ਸਹਿਤ ਹੋ ਜਾਂਦੀ ਆਤਮ ਸ਼ੈਣੀ ਬੁੱਧ ਜਿਹੜੀ ਹੈ ਉਹ ਖਿੜ ਪੈਂਦੀ ਹੈ। ਤੇ ਕੁਸਲ ਸੁਖ ਸਰੂਪ ਦੀ ਪ੍ਰਾਪਤੀ ਦਾ ਅਸਥਾਨ ਜਗ੍ਹਾ ਪ੍ਰਾਪਤ ਹੋ ਜਾਂਦੀ। ਕੁਸਲ ਨਾਮ ਸੁਖ ਦਾ ਹੁੰਦਾ, ਸੁਖ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਦਾ ਅਸਥਾਨ ਜਗ੍ਹਾ ਪ੍ਰਾਪਤ ਹੁੰਦੀ ਹੈ। ਹਜ਼ੂਰ ਕਹਿੰਦੇ ਜਦੋਂ ਗੁਰੂ ਕੀ ਕਿਰਪਾ ਹੋਵੇ ਨਾ ਕਿਰਪੰਗ ਤਾਂ ਹਰਿਅੰਗ, ਜਦੋਂ ਹਰੀ ਦੀ ਕਿਰਪਾ ਹੋ ਜਾਵੇ ਤਾਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਬਸਿਅੰਤ ਰਿਖਿਅੰਗ, ਬਸਿਅੰਤ ਵਸੀਕਾਰ ਕਰ ਲਈਦੇ। ਰਿਖੀਏ ਕਿਹੜੇ ਨੇ? ਇੰਦਰੀਏ, ਜਿਹੜੇ ਸਾਡੇ ਇੰਦਰੀਏ ਹੈ ਨਾ ਇਹ ਕਾਬੂ ਵਿੱਚ ਕਰ ਲਈਦੇ ਨੇ। ਨੇਤਰ ਜਿਹੜੇ ਬਗਾਨੇ ਰੂਪ ਤੱਕਦੇ ਸੀ, ਕੰਨ ਚੁਗਲੀ ਨਿੰਦਾ ਸੁਣਨ ਤੋਂ ਬੜੇ ਪ੍ਰਭਾਵਿਤ ਹੁੰਦੇ ਸੀ, ਪੈਰ ਕੁਸੰਗਤ ਵੱਲ ਚੱਲਦੇ ਸਨ, ਜਵਾਨ ਲੁਤਰ ਉਤਰ ਬੋਲਦੀ ਰਹਿੰਦੀ ਸੀ, ਨਿੰਦਿਆ ਦਾ ਸੁਭਾਅ ਬਣਿਆ ਹੋਇਆ ਸੀ, ਤੇ ਨਾ ਸਵਾਦਾਂ ਦੇ ਰਾਜ ਆਉਂਦਾ ਸੀ, ਸਵਾਦੀ ਜੀਭ ਨਾ ਰਜੀਆ ਕਰ ਭੋਗ ਬਿਲਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਹੁਣ ਗੁਰੂ ਕੀ ਕਿਰਪਾ ਹੋ ਗਈ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਓ, ਬਿਸਿਅੰਤ ਰਿਖਿਅੰਗ। ਹੁਣ ਬਿਸਿਅੰਤ ਕਾਬੂ ਵਿੱਚ ਕਰ ਲਏ, ਵਸ ਵਿੱਚ ਕਰ ਲਏ ਨੇ, ਜਿਹੜੇ ਇੰਦਰੀਏ ਰਿਖੀ ਹੈ ਨਾ ਇਹਨਾਂ ਨੂੰ ਕਾਬੂ ਵਿੱਚ ਕਰ ਲੈਣਾ ਕੀਤਾ ਹੈ। ਤੇ ਬਿਸਿਅੰਤ ਰਿਖਿਅੰਗ, ਰਿਖੀ ਖਾਲਸਾ ਜੀ ਧਰਮ ਰਾਜੇ ਨੂੰ ਵੀ ਕਹਿੰਦੇ, ਧਰਮ ਰਾਜੇ ਨੂੰ। ਇੱਕ ਰਿਖੀ ਸੀ, ਬੜਾ ਸਤ ਪ੍ਰਤੱਗੀ ਕਰੇ, ਉਹਨੂੰ ਗੁੱਸਾ ਆਉਂਦਾ ਹੀ ਨਹੀਂ ਸੀ, ਉਹਦੀ ਪਰਖ ਕਰਨ ਵਾਸਤੇ ਧਰਮ ਰਾਜਾ ਉਹਦੇ ਘਰ ਵਿੱਚ ਚਲਾ ਗਿਆ, ਆਪ ਤੋਂ ਬਾਹਰ ਗਿਆ ਹੋਇਆ ਸੀ, ਉਹਦੇ ਘਰ ਅੰਦਰ ਜਾ ਵੜਿਆ ਧਰਮ ਰਾਜਾ, ਬਾਹਰ ਜੋੜਾ ਲਾ ਦਿੱਤਾ। ਜਦੋਂ ਰਿਖੀ ਇਸ਼ਨਾਨ ਕਰਕੇ ਆਇਆ, ਵੇਖਿਆ ਬਾਹਰ ਕਿਸੇ ਨੇ ਜੋੜਾ ਲਾਇਆ ਹੋਇਆ, ਉਹਨੇ ਕੋਈ ਸ਼ੰਕਾ ਨਹੀਂ ਕੀਤੀ ਵੀ ਕੌਣ ਹੋਵੇ ਪਾਸਿਓਂ ਬੰਦਾ ਆ ਕੇ ਮੇਰੇ ਘਰ 'ਚ ਵੜੇ। ਸ਼ਾਂਤੀਪੂਰਵਕ ਹੋ ਕੇ ਬਾਹਰ ਦਰਵਾਜ਼ੇ ਮੂਹਰੇ ਦਰਵਾਜ਼ੇ ਅੱਗੇ ਖਲੋਤਾ ਰਿਹਾ ਰਿਖੀ। ਇਹ ਧਰਮ ਰਾਜਾ ਜਦੋਂ ਅੰਦਰੋਂ ਨਿਕਲਿਆ, ਜੋੜਾ ਪਾਉਣ ਲੱਗਾ, ਰਿਖੀ ਨੂੰ ਨਮਸਕਾਰ ਕੀਤੇ, ਰਿਖੀ ਜੀ ਮੈਂ ਸੁਣਿਆ ਸੀ ਵੀ ਤੁਹਾਡੇ ਮਨ 'ਚ ਕਦੇ ਕ੍ਰੋਧ ਕਦੇ ਆਉਂਦਾ ਹੀ ਨਹੀਂ, ਕਦੇ ਮਨ ਤੁਹਾਡੇ ਭੈੜਾ ਫੁਰਨਾ ਨਹੀਂ ਆਉਂਦਾ, ਮੈਂ ਤੁਹਾਡੀ ਪਰਖ ਕਰਨ ਵਾਸਤੇ ਆਇਆ ਸਾਂ, ਠੀਕ ਹੀ ਜਿਹੋ ਜਿਹੇ ਤੁਸੀਂ ਸੁਣੇ ਸੀ ਉਹੋ ਜਿਹੀ ਹੋ। ਕਹਿੰਦੇ ਚੰਗਾ ਧਰਮ ਰਾਜਿਆ, ਅਸੀਂ ਰਿਖੀ ਲੋਕ ਹੈ, ਤੂੰ ਸਾਡੇ ਰਿਖੀਆਂ ਦੇ ਘਰ ਆਇਆ, ਤੈਨੂੰ ਵੀ ਲੋਕ ਰਿਖੀ ਕਿਹਾ ਕਰਨਗੇ। ਸੋ ਹਜ਼ੂਰ ਦਸਮ ਹਜ਼ੂਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚੌਜੀ ਪ੍ਰੀਤਮ ਨੇ ਇੱਕ ਥਾਂ 'ਤੇ ਬਿਲਾਵਲ ਰਾਗ ਵਿੱਚ ਸ਼ਬਦ ਵਰਤਿਆ ਕਿ ਹਜ਼ੂਰ ਕਹਿੰਦੇ ਰਿਖ ਤੇ ਛੂਟੀਐ, ਉਹਦਾ ਰਿਖੀ ਹੈ ਨਾ ਧਰਮ ਰਾਜਾ, ਉਹਦੇ ਤੋਂ ਵੀ ਛੁੱਟ ਜਾਈਦਾ ਹੈ। ਬਿਸਿਅੰਤ ਰਿਖਿਅੰਗ, ਰਿਖੀ ਜਿਹੜਾ ਧਰਮ ਰਾਜ ਹੈ ਉਹ ਵੀ ਕਾਬੂ ਵਿੱਚ ਆ ਜਾਂਦਾ, ਉਹ ਵੀ ਅਧੀਨਗੀ ਦੇ ਸਹਿਤ ਹੋ ਜਾਂਦਾ ਹੈ। ਜਦੋਂ ਤਿਆਗ ਕਰ ਦਿੱਤਾ ਮਾਣ ਹੰਕਾਰ ਦਾ, ਜਦੋਂ ਛੱਡ ਦਿੱਤਾ, ਕੋਈ ਔਗਣ ਵਿਕਾਰ ਹਿਰਦੇ ਚ ਰਿਹਾ ਹੀ ਕੋਈ ਨਹੀਂ, ਜਦੋਂ ਗੁਰੂ ਕੀ ਕਿਰਪਾ ਹੋਈ ਨਾ ਕਿਰਪੰਗ ਤਾਂ ਹਰਿਅੰਗ, ਹਰੀ ਦੀ ਜਦੋਂ ਕਿਰਪਾ ਹੋਈ ਤਿਆਗ ਮਾਨ, ਤਿਆਗ ਛੱਡ ਦਿੱਤਾ ਮਾਨ ਹੰਕਾਰ। ਜਦੋਂ ਗੁਰੂ ਕੀ ਕਿਰਪਾ ਹੋਈ ਤਾਂ ਇਹ ਡਰਦਾ ਸੀ ਨਾ ਵਿਕਾਰਾਂ ਦੀ, ਤ੍ਰਿਸ਼ਨਾ ਦੀ ਅੱਗ ਵਿੱਚ ਹਰ ਵੇਲੇ ਸੜਦਾ ਰਹਿੰਦਾ ਸੀ, ਕਿਰਪੰਗ ਤਾਂ ਹਰਿਅੰਗ ਸੀਤਲੰਤ ਹਿਰਦਿਅੰਗ। ਜਦੋਂ ਹਰੀ ਦੀ ਕਿਰਪਾ ਹੋਈ ਨਾ ਹਿਰਦਾ ਜਿਹੜਾ ਸੀ ਹੁਣ ਸੀਤਲੰਤ ਠੰਡਾ ਹੋ ਗਿਆ, ਹੁਣ ਤਾਂ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਏ, ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ।
ਸੰਤ ਗਿਆਨੰ,
ਹਾਂਜੀ
ਦ੍ਰਿੜ ਸੰਤ ਗਿਆਨੰ,
ਦ੍ਰਿੜ ਕਰ ਲਈਦਾ ਸੰਤਾਂ ਦੀ ਸੰਗਤ ਦੁਆਰਾ। ਜਦੋਂ ਗੁਰੂ ਕੀ ਕਿਰਪਾ ਹੋਵੇ ਨਾ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ, ਕਿਰਪੰਗ ਤਾਂ ਹਰੀਆਂ, ਜਦੋਂ ਹਰੀ ਦੀ ਕਿਰਪਾ ਹੋਵੇ ਨਾ ਦ੍ਰਿੜ ਸੰਤ ਗਿਆਨੰ, ਦ੍ਰਿੜ ਕਰ ਲਈਦਾ ਸੰਤਾਂ ਦੀ ਸੰਗਤ ਦੁਆਰਾ ਵਾਹਿਗੁਰੂ ਦੇ ਸਰੂਪ ਦਾ ਗਿਆਨ।
ਰਹੰਤ ਜਨਮੰ,
ਜਦੋਂ ਗੁਰੂ ਕੀ ਕਿਰਪਾ ਹੋ ਜਾਵੇ ਨਾ ਕਿਰਪੰਗ ਤਾਂ ਹਰੀਅੰਗ ਰਹੰਤ ਜਨਮ, ਜਦੋਂ ਹਰੀ ਦੀ ਕਿਰਪਾ ਹੋ ਜਾਵੇ ਪਰਮੇਸ਼ਰ ਦੀ ਰਹੰਤ ਜਨਮ, ਰਹਿਤ ਹੋ ਜਾਂਦਾ ਜੰਮਣਾ ਤੇ ਮਰਨਾ, ਫਿਰ ਜੰਮਣ ਮਰਨ ਨਹੀਂ ਆਉਂਦਾ, ਰਹੰਤ ਰਹਿਤ ਹੋ ਜਾਈਦਾ ਜੰਮਣ ਤੋਂ, ਤੇ ਜਿਹੜਾ ਜੰਮੇਗਾ ਉਹ ਮਰੇਗਾ ਵੀ, ਜੰਮਣ ਮਰਨ ਤੋਂ ਰਹਿਤ ਹੋ ਜਾਈਦਾ ਗੁਰੂ ਕੀ ਕਿਰਪਾ ਨਾਲ। ਤੇ ਜਦੋਂ ਗੁਰੂ ਕੀ ਕਿਰਪਾ ਹੁੰਦੀ ਨਾ ਹਰੀ ਪਰਮੇਸ਼ਰ ਦੀ, ਫਿਰ ਹਰ ਦਰਸ ਲੀਣਾ, ਹਰੀ ਦੇ ਦਰਸ਼ਨਾਂ ਵਿੱਚ ਲਿਵਲੀਨ ਹੋ ਜਾਈਦਾ, ਹਰ ਵੇਲੇ ਦਰਸ਼ਨਾਂ ਦੇ ਲੀਨ ਹੋਏ ਪਰਮੇਸ਼ਰ ਦੇ ਭੇਦ ਵਿੱਚ ਹੀ। ਖਾਲਸਾ ਜੀ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਹਰ ਵੇਲੇ ਰੰਗੀ ਰਹਿੰਦੀ ਹੈ, ਬਿੜਤੇ ਪਰਮੇਸ਼ਰ ਵਿੱਚ ਸਿਰਤ ਸੁਰਤ ਲਿਵਲੀਨ ਹੋਈ ਰਹਿੰਦੀ ਹੈ।
ਬਾਜੰਤ ਨਾਨਕ ਸ਼ਬਦ ਬੀਣਾ,
ਹਜ਼ੂਰ ਕਹਿੰਦੇ ਕਿਰਪੰਗ ਤਾਂ ਹਰੀ, ਜਦੋਂ ਹਰੀ ਦੀ ਕਿਰਪਾ ਹੁੰਦੀ ਹੈ ਨਾ, ਬਾਜੰਤ ਨਾਨਕ ਸ਼ਬਦ ਬੀਣਾ, ਬੀਣਾ ਨਾਮ ਹੁੰਦਾ ਸੁੰਦਰ ਦਾ, ਸੁੰਦਰ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ, ਬ੍ਰਹਮ ਦਾ ਜਿਹੜਾ ਉਪਦੇਸ਼ ਹੈ ਨਾ ਉਹ ਬਾਜੰਤ ਪ੍ਰਗਟ ਹੋ ਜਾਂਦਾ ਹਿਰਦੇ ਦੇ ਅੰਦਰ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਪ੍ਰਗਟ ਹੋ ਜਾਂਦਾ, ਐਸੀ ਗੁਰੂ ਕੀ ਕਿਰਪਾ ਹੋ ਜਾਂਦੀ ਹੈ।
ਕਹੰਤ ਬੇਦਾ ਗੁਣੰਤ ਗੁਣੀਆਂ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੀ ਵਾਹਿਗੁਰੂ ਪਰਮੇਸ਼ਰ ਕਿਰਪਾ ਨਿਰੰਕਾਰ ਕਰਦਾ, ਬਾਜੰਤ ਨਾਨਕ ਸ਼ਬਦ ਬੀਣਾ, ਬੀਣਾ ਸੁੰਦਰ ਗੁਰੂ ਕੇ ਸ਼ਬਦ ਦੇ ਵਾਜੇ ਜਿਹੜੇ ਨੇ ਗੁਰੂ ਕੇ ਪਿਆਰੇ ਨੂੰ ਅਨਹਦ ਵਾਜੇ ਸੁਣਨ ਲੱਗ ਪੈਂਦੇ ਨੇ, ਪਰਮੇਸ਼ਰ ਦਾ ਜਾਪ ਹਿਰਦੇ 'ਚ ਸੁਤੇ ਸਿੱਧੀ ਸਪੁਰਨ ਹੋ ਜਾਂਦਾ ਹੈ। ਅੱਜ ਆਪਾਂ ਜਾਪ ਨਾ ਵਿਸਰਾ, ਐਸੀ ਐਸ ਆਦਿ ਜੁਗਾਰ ਸਮਾਏ, ਐਸੀ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਕਿਰਪਾ ਕਰਕੇ ਬਖਸ਼ਿਆ ਹੈ, ਗੁਰੂ ਕਾ ਬਖਸ਼ਿਆ ਹੋਇਆ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ। ਇਹ ਮਹਿੰਗੀ ਬਾਣੀ ਹੈ ਅਤੇ ਹਰ ਖਾਲਸਾ ਜੀ ਪੌੜੀ ਪੌੜੀ ਪੰਡਿਤ ਸਵਾਲ ਕਰਦੇ ਨੇ ਸਤਿਗੁਰਾਂ ਦੇ ਉੱਪਰ, ਅਤੇ ਹਜ਼ੂਰ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ। ਬੜੀ ਰਸਦਾਇਕ ਹੈ, ਜੇ ਕੋਈ ਸ਼ਰਧਾ ਭਾਵਨਾ ਨਾਲ ਸੁਣੀਏ ਤਾਂ ਬੜਾ ਆਨੰਦਮਈ ਹੈ। ਭਾਵੇਂ ਪੜ੍ਹਨ ਵਿੱਚ ਵੀ ਮਹਿੰਗੀ ਹੈ, ਅਰਥਬੋਧ ਤਾਂ ਸਤਿਗੁਰੂ ਆਪ ਹੀ ਜਾਣਦੇ ਨੇ ਅਤੇ ਸਾ ਖਾਲਸਾ ਜੀ। ਸੋ ਇਹ ਬੜੀ ਆਨੰਦ ਦੇ ਦੇਣ ਵਾਲੀ ਅਤੇ ਵਿਰਾਗ ਪੈਦਾ ਕਰਨ ਵਾਲੀ, ਜੀਵ ਦੇ ਕਲਿਆਣ ਕਰਨ ਵਾਲੀ ਗੁਰੂ ਕੀ ਬਾਣੀ ਹੈ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਕਿਸੇ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਮੋਹ ਵਿੱਚ ਰਹਿ ਜਾਂਦਾ ਪਰਿਵਾਰ ਵਿੱਚ, ਉਸ ਥਾਂ 'ਤੇ ਲਗਾਤਾਰ 10 ਦਿਨ ਇਸ ਗੁਰਬਾਣੀ ਦਾ ਪਾਠ ਕਰੀਏ ਤਾਂ ਉਹ ਜੀਵ ਦਾ ਮੋਹ ਤੋਂ ਛੁਟਕਾਰਾ ਹੋ ਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹੋ ਜਾਈਦਾ। ਸੋ ਇਸ ਤਰੀਕੇ ਨਾਲ ਹਜ਼ੂਰ ਨੇ ਐਸੀ ਮੋਹ ਦੇ ਤੋੜਨ ਵਾਲੀ, ਵਿਰਾਗ ਦੇ ਪੈਦਾ ਕਰਨ ਵਾਲੀ ਪਵਿੱਤਰ ਬਾਣੀ ਸਾਨੂੰ ਵੀ ਉਪਦੇਸ਼ ਦੇ ਰਹੇ ਨੇ, ਉਹਨਾਂ ਕਾਂਸ਼ੀ ਦੇ ਪੰਡਤਾਂ ਨੂੰ ਵੀ ਆਇਆਂ ਨੂੰ ਨਿਹਾਲ ਕਰ ਰਹੇ ਹਨ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਹੋਵੇ ਭੁੱਲ ਚੁੱਕ ਦੀ ਖੇਮਾ ਬਖਸ਼ਣੀ ਜੀ।
ਰਹੰਤ ਜਨਮ ਹਰ ਦਰਸ ਲੀਣਾ, ਬਾਜੰਤ ਨਾਨਕ ਸ਼ਬਦ ਬੀਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।